سو در کہا سو گھر کہا جت بے سرو سمالے واجے نادن ایک سنکھا کیتے واون ہارے کیتے راگ پریسوں کئین کیتے گاون ہارے گاوے تونو پاؤن پانی بیسنتر گاوے راجا دھرم دوارے گاوے چت گبت لکھ جانے لکھ لکھ دھرم وچارے گاوے سر برما دیوی سوہن صدا سوارے گاویں ان انداسن بیٹھے دیوتیاں در نالے گاویں سدھ سمادھی اندر گاون ساد وچارے گاون جتی ستی سنتوکھی گاویں ویر کرارے گاون پنڈتے پڑن رکھی سر جگ جگ ویداں نالے گاوے موہنیاں من موہن سرگا مچ پیالے گاون رتن اپائے تیرے اڑسٹھ تیرتھ نالے گاوے جود مہابل سورا گاوے کھانی چارے گاوے کھنڈ منڈل ور بھنڈا کر کر رکھے دھارے سی تدنو گاوے جو تد بھاون رتے تیرے بھگت رسالے ہور کیتے گاون سے میں چت نیاون نان کیا وچارے سوئی سوئی صدا سچ صاحب ساچا ساچی نائی ہے بھی ہوسی جائے نہ جاسی رچنا جن رچائی رنگی رنگی بھاتی کر کر جن سی مایا جن اپائی کر کر ویکھے کیتا اپنا جم تس دی وڈیائی جو تس بھاوے سوئی کرسی حکم نہ کرنا جائی سو پات ساہو ساہا پات صاحبے نانک رین رجائی سو در ایسا مکھواک ہے جگت گرو بابے صاحب شری گرو نانک دیو جی مہاراج دا کہ اے گرو گرنتھ صاحب جی مہاراج دے جتھے جب جی صاحب دے اندر آیا ہے رہراس صاحب دے اندر بھی ہے اور آسا راگ دے اندر بھی بقاعدہ گرو نانک دیو جی مہاراج نے اچارن کیتا جب جی صاحب دے اندر سودر دی پوڑی سب تو وڈی پوڑی ہے سودر تو مراد او در او کیندری ارستان او مرکز جتھے بیٹھ کے اکال پرک سارے جیواں دی سنبھال کردہ ہے دیکھ ریکھ کردہ اس طرح دے مکھواک صاحب شری گرو نانک دیو جی مہاراج دے رام کلی راگ دے اندر بھی آئے نے جتھے آپ فرمان کردے نے جت در وسیں کون در کہیے دراں بھیتر در کون لہے ہے اکال پرکھ جس در دچ تیرا واسا ہے جس گھر دچ تیرا واسا ہے وہ گھر کتھے ہے وہ در کتھے ہے تے دروازیاں دے اندر اے جڑا بہو گپت تے چھپیا ہویا اندرونی دروازہ ہے اس تک کون پہنچے جس در نو لبدا لبدا میں اداسی ہو گیا اپرام ہو گیا جس در کارن فراں اداسی سو در کوئی آئے کہے جس در نو لبدا لبدا میں اداسی ہو گیا اپرام ہو گیا کوئی مینو آ کے دسے او در کتھے ہے او گھر کتھے ہے اور ایک گل سپشٹ ہے کہ اپرام ہوئے بنا اس در دی بھال کرنی بہت اوکھی ہے دو در نے ایک در ایسا ہے ਜੋ ਸੰਸਾਰ ਦੀ ਤਰਫ ਖੁੱਲਦਾ ਹੈ, ਇੱਕ ਦਰ ਐਸਾ ਹੈ ਜੋ ਨਿਰੰਕਾਰ ਦੀ ਤਰਫ ਖੁੱਲਦਾ ਹੈ। ਅਕਸਰ ਜਿਤਨੇ ਚਿਰ ਤੱਕ ਮਨੁੱਖ ਸੰਸਾਰ ਦੇ ਦਰ ਤੋਂ ਉਕਤਾਇਆ ਨਹੀਂ, ਉਪਰਾਮ ਨਹੀਂ ਹੋਇਆ, ਸੋ ਦਰ ਉਸ ਅਕਾਲ ਪੁਰਖ ਦੇ ਦਰ ਦੀ ਖੋਜ ਉਸ ਮਨੁੱਖ ਦੇ ਅੰਦਰ ਪੈਦਾ ਹੀ ਨਹੀਂ ਹੋ ਸਕਦੀ। ਸਤਸੰਗ ਦਾ ਮਤਲਬ ਹੀ ਇਤਨਾ ਹੈ, ਗੁਰਬਾਣੀ ਦੇ ਪਾਠ ਪਠਨ ਦਾ ਮਤਲਬ ਹੀ ਇਤਨਾ ਹੈ ਕਿ ਜਗਤ ਦੇ ਦਰ ਦਾ ਪਤਾ ਚੱਲ ਜਾਏ, ਜਗਤ ਜੋ ਇਹ ਘਰ ਹੈ ਇਸ ਦੀ ਅਸਲੀਅਤ ਦਾ ਪਤਾ ਚੱਲ ਜਾਏ ਔਰ ਮਨੁੱਖ ਉਪਰਾਮ ਹੋ ਜਾਏ। ਉਪਰਾਮ ਹੋਇਆ ਮਨੁੱਖ ਇਸ ਗੱਲ ਦਾ ਸਬੂਤ ਹੈ ਕਿ ਜਗਤ ਦੇ ਹੁਣ ਉਸਨੂੰ ਐਸਾ ਕੁਛ ਨਹੀਂ ਦਿਖਾਈ ਦੇ ਰਿਹਾ ਜਿਸ ਨਾਲ ਉਸਦੀ ਤ੍ਰਿਪਤੀ ਹੋ ਸਕੇ, ਉਹਦੀ ਪੂਰਤੀ ਹੋ ਸਕੇ। ਉਹ ਉਪਰਾਮ ਹੈ। ਇੱਕ ਤੇ ਉਹ ਉਪਰਾਮ ਹੈ ਜੋ ਜਗਤ ਦੇ ਵਿੱਚ ਹੀ ਆਪਣੀ ਪੂਰਤੀ ਕਰਨਾ ਚਾਹੁੰਦਾ ਹੈ ਔਰ ਹੋ ਨਹੀਂ ਰਹੀ ਤਾਂ ਉਪਰਾਮ ਹੈ। ਇੱਕ ਉਹ ਹੈ ਜਿਹਨੂੰ ਸਮਝ ਆ ਗਈ ਹੈ ਕਿ ਜਗਤ ਵਿੱਚ ਮੇਰੀ ਤ੍ਰਿਪਤੀ ਹੋ ਹੀ ਨਹੀਂ ਸਕਦੀ, ਲਿਹਾਜ਼ਾ ਉਹ ਉਪਰਾਮ ਹੈ। ਔਰ ਇਹ ਜਿਹੜੀ ਉਪਰਾਮਤਾ ਹੈ, ਇਹ ਤੰਦਰੁਸਤ ਉਪਰਾਮਤਾ ਹੈ। ਐਸੀ ਉਪਰਾਮਤਾ ਕਰਕੇ ਹੀ ਭਗਤਾਂ ਨੇ, ਸੰਤ ਜਨਾਂ ਨੇ ਪਰਮਾਤਮਾ ਦਾ ਦਰ ਲੱਭਿਆ, ਪਰਮਾਤਮਾ ਦਾ ਘਰ ਲੱਭਿਆ, ਕਿਉਂਕਿ ਉਹਨਾਂ ਨੂੰ ਇਹ ਜੀਵਨ, ਇਹ ਸੰਸਾਰ ਵਿਅਰਥ ਦਿਖਾਈ ਦਿੱਤਾ, ਇਹਦੇ ਚ ਤ੍ਰਿਪਤੀ ਹੋਣੀ ਕਠਿਨ ਦਿਖਾਈ ਦਿੱਤੀ, ਤਾਂ ਉਹਨਾਂ ਨੇ ਉਸ ਦਰ ਦੀ, ਉਸ ਘਰ ਦੀ, ਉਸ ਜੀਵਨ ਦੀ ਤਲਾਸ਼ ਆਰੰਭ ਕਰ ਦਿੱਤੀ ਜਿਸ ਦੇ ਚ ਤ੍ਰਿਪਤੀ ਹੀ ਤ੍ਰਿਪਤੀ ਹੈ, ਪਰਮ ਆਨੰਦ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਸੋਧਰ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਜਿਹਦੀ ਪ੍ਰਥਮ ਪੰਕਤੀ ਸਵਾਲੀਆ ਪੰਕਤੀ ਹੈ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਹੇ ਅਕਾਲ ਪੁਰਖ, ਜਿਸ ਦਰ ਤੇ ਬੈਠ ਕੇ, ਜਿਸ ਘਰ ਦੇ ਚ ਰਹਿ ਕੇ ਤੂੰ ਤਮਾਮ ਜਗਤ ਦੇ ਜੀਵਾਂ ਦੀ ਸੰਭਾਲ ਕਰ ਰਿਹਾ, ਉਹ ਦਰ ਕੈਸਾ ਹੈ ਔਰ ਉਹ ਘਰ ਕਿੱਥੇ ਹੈ ਔਰ ਕੈਸਾ ਹੈ? ਸਵਾਲ ਬਹੁਤ ਅਹਿਮ ਹੈ, ਬਹੁਤ ਵੱਡਾ ਹੈ, ਤੇ ਜਿਤਨਾ ਵੱਡਾ ਸਵਾਲ ਹੋਵੇ ਉਤਨਾ ਹੀ ਵੱਡਾ ਜਵਾਬ ਹੁੰਦਾ ਹੈ। ਜਿਤਨਾ ਸੂਕਸ਼ਮ ਸਵਾਲ ਹੋਵੇ ਉਤਨਾ ਹੀ ਸੂਕਸ਼ਮ ਜਵਾਬ ਹੁੰਦਾ ਹੈ, ਜਿਤਨਾ ਮੋਟਾ ਸਵਾਲ ਹੋਵੇ ਉਤਨਾ ਹੀ ਮੋਟਾ ਜਵਾਬ ਹੁੰਦਾ ਹੈ। ਇਹ ਸਵਾਲ ਬੜਾ ਬਾਰੀਕ ਹੈ, ਬੜਾ ਸੂਕਸ਼ਮ ਹੈ, ਬਹੁਤ ਗਹਿਰਾ ਹੈ, ਔਰ ਇਸ ਸਵਾਲ ਦਾ ਜਵਾਬ ਮੋਟੀ ਬੁੱਧੀ ਵਾਲਿਆਂ ਵਾਸਤੇ ਦੇਣਾ ਅਤਿਅੰਤ ਕਠਿਨ ਹੈ। ਜਗਤ ਗੁਰੂ ਬਾਬਾ ਆਪ ਹੀ ਇਸ ਸਵਾਲ ਦਾ ਜਵਾਬ ਦਿੰਦੇ ਨੇ। ਸਵਾਲ ਵਾਕਈ ਇਹ ਜਗਤ ਦਾ ਹੈ, ਤੋ ਜਗਤ ਦੀ ਤਰਫੋਂ ਆਪ ਇਹ ਸਵਾਲ ਖੜਾ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ ਜਿੱਥੇ ਬੈਠ ਕੇ ਹੇ ਜੀਵਨ ਦਾਤੇ ਤੂੰ ਤਮਾਮ ਜਗਤ ਦੇ ਜੀਵਾਂ ਦੀ ਪਾਲਣਾ ਕਰ ਰਿਹਾ, ਦੇਖ ਰੇਖ ਕਰ ਰਿਹਾ। ਤੋ ਹੁਣ ਉਸ ਦਰ ਦਾ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਿਤਰਨ ਕੀਤਾ ਹੈ, ਨਕਸ਼ਾ ਖਿੱਚਿਆ ਹੈ, ਉਹ ਬਾਕੀ ਦੀ ਤਮਾਮ ਪੰਕਤੀਆਂ ਵਿੱਚ ਸਤਿਗੁਰ ਦੇਵ ਜੀ ਮਹਾਰਾਜ ਇਸ ਢੰਗ ਨਾਲ ਵਰਣਨ ਕਰਦੇ ਨੇ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਰ ਦੀ ਮਹਿਮਾ ਨਾਦ ਤੋਂ ਆਰੰਭ ਕਰਦੇ ਨੇ, ਸ਼ਬਦ ਤੋਂ ਆਰੰਭ ਕਰਦੇ ਨੇ। ਮਹਾਰਾਜ ਕਹਿੰਦੇ ਅਨੇਕਾਂ ਤਰ੍ਹਾਂ ਦੇ ਨਾਦ ਉਸਦੇ ਦਰ ਤੇ ਵੱਜ ਰਹੇ ਨੇ ਔਰ ਅਨੇਕਾਂ ਹੀ ਉਹ ਵਾਵਣ ਹਾਰੇ ਨੇ, ਸਾਜ਼ਿੰਦੇ ਨੇ, ਵਜਾਵਣ ਵਾਲੇ ਨੇ ਜੋ ਉਸ ਤਰ੍ਹਾਂ ਤਰ੍ਹਾਂ ਦੇ ਨਾਦ ਨੂੰ ਪ੍ਰਗਟ ਕਰ ਰਹੇ ਨੇ। ਹੇ ਪ੍ਰਭੂ, ਇਹ ਤੇਰੇ ਘਰ ਦੀ, ਇਹ ਤੇਰੇ ਦਰ ਦੀ ਇੱਕ ਮਹਾਨ ਸ਼ੋਭਾ ਹੈ, ਮਹਿਮਾ ਹੈ। ਭਾਵੇਂ ਅੱਜ ਜਗਤ ਦੇ ਅਨੇਕ ਸਾਰੇ ਸ਼ਰਧਾਲੂਆਂ ਨੂੰ ਇਸ ਗੱਲ ਦਾ ਬੋਧ ਨਹੀਂ ਕਿ ਜਦ ਸਨਾਤਨ ਮੰਦਿਰ ਵਿੱਚ ਪ੍ਰਵੇਸ਼ ਕਰੀਦਾ ਹੈ ਤੋ ਘੰਟਾ ਵਜਾ ਕੇ, ਘੜਿਆਲ ਵਜਾ ਕੇ ਅੰਦਰ ਪ੍ਰਵੇਸ਼ ਕਰੀਦਾ ਹੈ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਇਹ ਮਰਿਆਦਾ ਕਿਉਂ ਜੋੜੀ ਕਿ ਮੰਦਿਰ ਵਿੱਚ ਪ੍ਰਵੇਸ਼ ਤੋਂ ਪਹਿਲੇ ਘੜਿਆਲ ਵਜਾਓ, ਘੰਟਾ ਵਜਾਓ? ਦਰਅਸਲ ਇਸ ਗੱਲ ਦੀ ਸੂਚਨਾ ਹੈ, ਸੰਕੇਤ ਹੈ, ਇਸ਼ਾਰੇ ਨਾਲ ਸਮਝਾਇਆ ਗਿਆ ਕਿ ਪ੍ਰਮਾਤਮਾ ਤੱਕ ਪਹੁੰਚਣਾ ਉਸਦਾ ਹੀ ਨਸੀਬ ਹੋਵੇਗਾ ਜਿਹਦੇ ਕੋਲ ਨਾਦ ਹੈ, ਜਿਹਦੇ ਕੋਲ ਸ਼ਬਦ ਹੈ, ਜਿਹਦੇ ਕੋਲ ਧੁਨ ਹੈ। ਤੋ ਘੜਿਆਲ ਨੂੰ ਵਜਾ ਕੇ, ਘੰਟੇ ਨੂੰ ਵਜਾ ਕੇ ਮੰਦਰ ਵਿੱਚ ਪ੍ਰਵੇਸ਼ ਕਰਨ ਦਾ ਮਤਲਬ ਇਤਨਾ ਹੀ ਸੀ اے بندے پرماتما تک تو پہنچ سکے گا گنجار کر کے، دھن نو الاپ کے، ناد نو الاپ کے، جپ کر کے، اور جپ ایسا کہ اودے چ گنجار ہوئے، اودے چ دھن پیدا ہوئے۔ پھر مندراں دے گنبد بنائے گئے محض اس واسطے کہ اتھے آواز گونجے، اور ایسی آواز جو گنجار پا کے مڑ کے کناں وچ سرولی ہو کے واپس آوے، او دے نال من دی کاگرتا چھیتی آندی ہے تے من پرماتما دے مندر وچ چھیتی پرویش کردا ہے۔ اس واسطے صاحب شری گرو نانک دیو جی مہاراج فرمان کر رہے نے کہ اس در دی مہما ناد ہے، انیکاں طرح دے سازندے، انیکاں طرح دے باون ہارے طرح طرح دے ناد نو چھیڑ کے اور دھنا نو جنم دے رہنے، ہے اکال پرکھ اے تیرے در دی سوبھا ہے، بھاو ناد دی دھن وجاون والے اے تیری مہان شوبھا نے، تیری مہان مہما نے، واجے ناد انیک اسنکھا کیتے وامن ہارے۔ ہندوستان دے جتنے سنگیت دے ساز نے قریبن قریبن انہ سارے آن دا روحانیت دے نال بہت گہرا تعلق ہے۔ ایک تارے دی دھن چھیڑی سی میرا نے، ایک تارا ہی چھیڑا سی نارد نے، بینا اسی سرستی دے ہاتھ وچ دیکھدے ہاں، مرلی اسی شری کرشن دے ہونٹاں نال دیکھدے ہاں، ڈمرو وجاندے ہوئے سانو شنکر دکھائی دے رہے نے۔ گرو نانک دیو جی مہاراج دے ساتھی مردانہ جی انہاں کول اسی رباب ویکھدے ہاں، گرو ارجن دیو جی مہاراج سرندے دی دھن دے تے پربھو دے گیت الاپ کر رہے نے، بھارت دے انند بھگت کدرے کھڑتالاں وجا رہے نے، کدرے مردنگ وجا رہے نے، کدرے ڈھولک وجا رہے نے، کدرے ستار وجا رہے نے، اور ہن تے اے سپشٹ ہو گیا کہ انہ تمام سازاں دے جنم داتے وی بھگت نے، سنت لوگ نے۔ اے گل وکھری ہے کہ بانی پرماتما دی سنت جن اچارن کردے نے، پر اونوں پڑھ دے تے سنساری وی نے، عام جگت پڑھ لیندا ہے۔ اسی طریقے نال پاویں سنگیت تے سازاں دے جنم داتے تے بھگت جن نے، آتم درسی نے، برہم گیانی نے، پر اینوں جگت دے لوکی سکھ کے بھی بجا لیندے نے اور سن کے آنند مان لیندے نے۔ تو صاحب کہندے نے، ہے پرماتما تیرے در دی تیرے گھر دی شوبھا ہے، کی واجے ناد انیک اسنکھا کیتے وامن ہارے، اسنکھا جو گنتی دے چنہیں آؤں دے، اتنے واجے نے، اتنی ہی انہاں دیاں دھنیاں نے، اور جو گنتی دے چنہیں آؤں دے اتنے ہی انہاں سازاں نو وجان والے نے، ہے پربھو اے تیرے در دی مہما ہے، کیتے راگ پری سیوں کہین کیتے گاون ہارے۔ انیکاں راگ نے پرواراں دے سمیت، راگاں دا پروار کنا کہے کی ہے، گرو گرنتھ صاحب جی مہاراج دے وچ راگ مالا جو بانی ہے او دے سب کچھ دس دتا گیا۔ پرتھم راگ بھیرو وے کری، پہلا سرمور مکھی راگ تے بھیرو ہے۔ بھارت وچ دو طرح دا سنگیت پرچلت ہے، اتری بھارت دا سنگیت اور پوربی بھارت دا سنگیت۔ گائن دے اور سازاں دے بھی انترا ہے، لیکن راگاں دے نام قریبن قریبن اکو نے، لیکن اتنی گل سپشٹ ہے کہ پوربی بھارت دے جتھے بھیرو نے سرمور من لیا ہے، اتھے دکشن بھارت نے سری راگ نو سرمور من لیا ہے۔ گرو گرنتھ صاحب جی مہاراج دے چسی دیکھ دے ہاں کہ جتھے راگاں دے چبانی شروع ہوندی ہے اتھے پہلا راگ سری راگ ہے، پر راگ مالا دے چ پرتھم راگ بھیرو راگ ہے، پرتھم راگ بھیرو وے کری، اور اے دوویں طرح دا سنگیت گرو گرنتھ صاحب جی مہاراج دے چ موجود ہے۔ اسی دیکھ دے ہاں انند گوڑی راگ دے جڑے شبد نے انہاں دے تے صاف لکھے آندا ہے، گوڑی پوربی محلہ پنجواں، بھئی یہ جڑی گوڑی ہے اے پورب دی گوڑی گاونی ہے، جو اتر بھارت دے چ پورب دے چ گوڑی راگ گائن کیتا جاندا ہے او گائن کرنا ہے، دکشن دا نہیں۔ پھر اسی ایسا بھی دیکھدے ہاں کہ اے ਬਾਣੀ ਦਾ ਵੀ ਸਿਰਲੇਖ ਮਿਲਦਾ ਹੈ ਕਿ ਰਾਮ ਕੱਲੀ ਦੱਖਣੀ ਮੱਲਾ ਪਹਿਲਾ। ਇਹ ਜੋ ਰਾਮ ਕੱਲੀ ਰਾਗ ਗਾਇਨ ਕਰਨਾ ਹੈ, ਇਹ ਦਕਸ਼ਣ ਭਾਰਤ ਦਾ ਗਾਇਨ ਕਰਨਾ, ਜੋ ਦਕਸ਼ਣ ਭਾਰਤ ਵਿਚ ਗਾਇਨ ਕੀਤਾ ਜਾਂਦਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਮਾਮ ਇਹ ਰਾਗ ਮੌਜੂਦ ਨੇ ਜੋ ਦਕਸ਼ਣ ਭਾਰਤ ਵਿਚ ਗਾਇਨ ਕੀਤੇ ਜਾਂਦੇ ਨੇ ਔਰ ਜੋ ਪੂਰਬੀ ਭਾਰਤ ਵਿਚ ਗਾਇਨ ਕੀਤੇ ਜਾਂਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਸਾਜ਼ ਉਹਨਾਂ ਦੀ ਆਵਾਜ਼ ਤੇ ਸਾਜ਼ਿੰਦਿਆਂ ਤੋਂ ਬਾਅਦ ਹੇ ਪ੍ਰਮਾਤਮਾ ਅਗਰ ਤੇਰੇ ਦਰ ਦੀ ਕੋਈ ਮਹਿਮਾ ਗਾਇਨ ਕਰ ਰਹੇ ਨੇ ਤਾਂ ਉਹ ਹੈਗੇ ਨੇ ਰਾਗ ਪਰਿਵਾਰਾਂ ਦੇ ਸਮੇਤ ਔਰ ਉਹਨਾਂ ਰਾਗਾਂ ਨੂੰ ਗਾਇਨ ਕਰਨ ਵਾਲੇ। ਤੇ ਸਾਹਿਬ ਕਹਿੰਦੇ ਨੇ ਪਹਿਲਾ ਰਾਗ ਤੇ ਭੈਰੋ ਹੈ, ਪਰ ਭੈਰੋ ਦੀਆਂ ਪੰਜ ਰਾਗਣੀਆਂ ਨੇ। ਪ੍ਰਥਮ ਰਾਗ ਭੈਰੋ ਵੇ ਕਰੀ, ਪੰਚ ਰਾਗਨੀ ਸੰਗ ਉਚਰੀ, ਪ੍ਰਥਮ ਭੈਰਵੀ ਬਿਲਾਵਲੀ, ਪੁਨਿਆ ਕੀ ਗਾਵੇ ਬੰਗਲੀ, ਪੁਨ ਅਸਲੇਖੀ ਕੀ ਬਈ ਬਾਰੀ, ਇਹ ਭੈਰੋ ਕੀ ਪਾਂਚੋ ਨਾਰੀ। ਇਹ ਪੰਜ ਰਾਗਣੀਆਂ ਭੈਰੋ ਰਾਗ ਦੀਆਂ ਰਾਗਣੀਆਂ ਨੇ, ਨਾਰੀਆਂ ਨੇ। ਫਿਰ ਇਹਨਾਂ ਦੇ ਅੱਗੋਂ ਪੁੱਤਰ ਨੇ, ਪੋਤਰੇ ਨੇ, ਪੜਪੋਤਰੇ ਨੇ। ਇਸ ਤਰੀਕੇ ਨਾਲ ਭੈਰੋ ਦਾ ਲੰਬਾ ਚੌੜਾ ਪਰਿਵਾਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਾਗ ਮਾਲਾ ਦੇ ਮੁਤਾਬਕ 18, 10, 20, 18, 10, 20, 18, 10, 28 ਔਰ 20 ਇਸ ਢੰਗ ਨਾਲ ਇਹ ਕੁੱਲ 48 ਰਾਗ ਰਾਗਣੀਆਂ ਬਣੀਆਂ, ਜੋ ਭੈਰੋ ਦਾ ਸਮੁੱਚਾ ਜੋ ਹੈ ਪਰਿਵਾਰ ਹੈ। ਇਸੇ ਤਰੀਕੇ ਨਾਲ ਹੋਰ ਰਾਗਾਂ ਦੇ ਵੀ ਆਪਣੇ ਆਪਣੇ ਪਰਿਵਾਰ ਨੇ। ਤੋ ਸਾਹਿਬ ਕਹਿੰਦੇ ਨੇ ਕਿਤੇ ਰਾਗ ਭਰੀ ਸਿਉਂ ਕਹੀਆਂ, ਕਿਤਨੇ ਰਾਗ ਪਰਿਵਾਰਾਂ ਦੇ ਸਮੇਤ ਆਖੇ ਜਾਂਦੇ ਨੇ। ਇੱਕ ਰਾਗ ਤੋਂ ਹੋਰ ਕਈ ਰਾਗਣੀਆਂ ਦਾ ਜਨਮ, ਉਹਨਾਂ ਰਾਗਣੀਆਂ ਤੋਂ ਕਈ ਰਾਗਾਂ ਦਾ ਜਨਮ, ਫਿਰ ਉਹ ਰਾਗ ਅੱਗੋਂ ਹੋਰ ਕਈ ਰਾਗ ਰਾਗਣੀਆਂ ਨੂੰ ਜਨਮ ਦਿੰਦੇ ਨੇ। ਇਸ ਤਰ੍ਹਾਂ ਬਕਾਇਦਾ ਰਾਗਾਂ ਦੇ ਆਪਣੇ ਪਰਿਵਾਰ ਨੇ। ਤੋ ਪਾਤਸ਼ਾਹ ਕਹਿੰਦੇ ਨੇ ਕਿਤੇ ਰਾਗ ਭਰੀ ਸਿਉਂ ਕਹੀਆਂ, ਕਿਤੇ ਗਾਵਣ ਹਾਰੇ। ਪਰਿਵਾਰਾਂ ਦੇ ਸਮੇਤ ਅਨੇਕਾਂ ਜੋ ਰਾਗ ਕਹੇ ਜਾਂਦੇ ਨੇ ਤੇ ਉਹਨਾਂ ਦੇ ਅਨੇਕਾਂ ਹੀ ਰਾਗੀ ਸਿੰਘ ਜੋ ਗਾਇਨ ਕਰਨ ਵਾਲੇ ਨੇ। ਸਾਹਿਬ ਫਰਮਾਨ ਕਰਦੇ ਨੇ ਹੇ ਪ੍ਰਭੂ, ਇਹ ਤੇਰੇ ਦਰ ਤੇ ਬੈਠ ਕੇ ਤੇਰੀ ਸ਼ੋਭਾ ਕਰ ਰਹੇ ਨੇ ਰਾਗ ਦੁਆਰਾ। ਗਾਵੇ ਤੋਨੂੰ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਇੱਥੇ ਸਵਾਲ ਖੜਾ ਹੋਵੇਗਾ ਕਿ ਪਾਉਣ ਤੇ ਪਾਣੀ ਤੇ ਵੈਸੰਤਰ ਉਸ ਪ੍ਰਮਾਤਮਾ ਦੀ ਉਸਤਤੀ ਕਿਵੇਂ ਕਰ ਰਹੇ ਨੇ। ਤੋ ਇੱਥੇ ਦੋ ਭਾਵ ਪੈਦਾ ਹੁੰਦੇ ਨੇ। ਪ੍ਰਥਮ ਤੇ ਇਹ ਕਿ ਈਸ਼ਵਰ ਨੂੰ ਗਾਵਣਾ ਇਸ ਵਾਸਤੇ ਹੈ, ਉਹਦੀ ਸਿਫਤ ਸਲਾਹ ਇਸ ਵਾਸਤੇ ਕਰਨੀ ਹੈ ਕਿ ਸਾਡਾ ਹਿਰਦਾ ਉਸ ਅਸਥਾਨ ਤੇ ਪਹੁੰਚ ਜਾਵੇ ਜਿੱਥੇ ਕਿ ਪ੍ਰਮਾਤਮਾ ਦੀ ਰਜ਼ਾ ਚੰਗੀ ਲੱਗੇ, ਉਹਦਾ ਭਾਣਾ ਮਿੱਠਾ ਲੱਗੇ। ਤੇਰਾ ਭਾਣਾ ਮਿੱਠਾ ਲਾਗੇ, ਨਾਮ ਪਦਾਰਥ ਨਾਨਕ ਮੰਗੇ। ਹੇ ਪ੍ਰਭੂ, ਮੈਂ ਨਾਮ ਦਾ ਪਦਾਰਥ ਇਸ ਵਾਸਤੇ ਮੰਗਦਾ ਕਿ ਤੇਰੀ ਰਜ਼ਾ ਚੰਗੀ ਲੱਗੇ, ਤੇਰਾ ਭਾਣਾ ਚੰਗਾ ਲੱਗੇ। ਜਦ ਕਿਸੇ ਬੰਦੇ ਨੂੰ ਨਾਮ ਵਿੱਚ ਰਸ ਮਿਲਦਾ ਹੈ ਜਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸਦੀ ਮੂਲ ਪਹਿਚਾਣ ਹੈ ਕਿ ਉਹ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ, ਹੁਕਮ ਵਿੱਚ ਰਾਜ਼ੀ ਰਹਿੰਦਾ ਹੈ, ਭਾਣੇ ਵਿੱਚ ਰਾਜ਼ੀ ਰਹਿੰਦਾ। ਤੋ ਪ੍ਰਥਮ ਤੇ ਸਤਿਗੁਰ ਇਹ ਕਹਿ ਰਹੇ ਨੇ ਕਿ ਇਹ ਪਾਉਣ, ਇਹ ਪਾਣੀ, ਇਹ ਵੈਸੰਤਰ, ਇਹ ਅਕਾਲ ਪੁਰਖ ਤੇਰੀ ਰਜ਼ਾ ਵਿੱਚ ਨੇ, ਤੇਰੇ ਹੁਕਮ ਵਿੱਚ ਨੇ, ਤੇਰੇ ਹੁਕਮ ਦੀ ਅਦੂਲੀ ਨਹੀਂ ਕਰ ਸਕਦੇ। ਕੋਈ ਮਨੁੱਖ ਇਹ ਆਖੇ ਕਿ ਮੈਂ ਬਲਦੀ ਹੋਈ ਅੱਗ ਨੂੰ ਠੰਡਾ ਰੱਖਣਾ, ਉਹਦੇ ਚ ਸੀਤ ਮਿਲੇ, ਬਰਫ਼ ਦੀ ਤਰ੍ਹਾਂ ਠੰਡ ਮਿਲੇ ਬਲਦੀ ਹੋਈ ਅਗਨੀ ਦੇ ਚ, ਐਸਾ ਹੋ ਨਹੀਂ ਸਕਦਾ। ਹੁਕਮ ਹੈ, ਮਰਿਆਦਾ ਹੈ, ਅਗਨੀ ਦੇ ਚੋਂ ਤੇ ਤਪਸ਼ੀ ਮਿਲੇਗੀ। ਔਰ ਕੋਈ ਮਨੁੱਖ ਇਹ ਆਖੇ ਕਿ ਬਰਫ਼ ਦਾ ਢੇਰ ਹੋਵੇ ਤੇ ਉਹਦੇ ਕੋਲ ਮੈਂ ਬੈਠਾਂ ਤੇ ਮੈਨੂੰ ਤਪਸ਼ ਮਿਲੇ, ਗਰਮੀ ਮਿਲੇ, ਐਸਾ ਹੋ ਨਹੀਂ ਸਕਦਾ। ਪ੍ਰਭੂ ਦੀ ਬਣਾਈ ਹੋਈ ਆਪਣੀ ਇੱਕ ਮਰਿਆਦਾ ਹੈ ਔਰ ਉਸ ਮਰਿਆਦਾ ਨੂੰ, ਉਸ ਰਜ਼ਾ ਨੂੰ, ਉਸਦੇ ਭਾਣੇ ਨੂੰ ਮੇਟਣਾ, ਬਦਲਣਾ ਮਨੁੱਖ ਦੀ ਸਮਰੱਥਾ ਤੋਂ ਪਰੇ ਦੀ ਗੱਲ ਹੈ, ਜਦਕਿ ਮਨੁੱਖ ਦਾ ਸਵੈਮ ਢਾਂਚਾ ਉਹਦੀ ਰਜ਼ਾ ਦੇ ਜੋ ਹੈ ਬਣਿਆ। ਤੋ ਸਾਹਿਬ ਕਹਿੰਦੇ ਨੇ ਪ੍ਰਥਮ ਤੇ ਇਹ ਕਿ ਪਾਣੀ, ਅਗਨੀ ਤੇ ਪੌਣ ਉਹਦੀ ਰਜ਼ਾ ਵਿੱਚ ਚੱਲ ਰਹੇ ਨੇ। ਤੋ ਉਹਦੀ ਰਜ਼ਾ ਵਿੱਚ ਇਹ ਜਿਹੜਾ ਚੱਲਣਾ ਹੈ, ਉਹਨੂੰ ਗਾਵਣਾ ਹੈ, ਉਹਦੀ ਸਿਫਤ ਤੋਂ ਸਲਾਹ ਕਰਨ ਦਾ ਫਲ ਕੀ ਹੈ, ਉਹਦੀ ਰਜ਼ਾ ਵਿੱਚ ਚੱਲਣਾ। ਤੋ ਪਾਣੀ ਉਹਦੀ ਰਜ਼ਾ ਵਿੱਚ ਚੱਲ ਰਿਹਾ, ਪਾਣੀ ਦਾ ਉਸਨੇ ਸੁਭਾਅ ਬਣਾ ਦਿੱਤਾ ਹੈ, ਉਹਨੇ ਨਿਵਾਣ ਦੀ ਤਰਫ ਜਾਣਾ ਹੈ। ਲੱਖ ਵੀ ਯਤਨ ਕਰੀਏ ਉਹਦੇ ਸੁਭਾਅ ਦੇ ਪ੍ਰਤੀਕੂਲ ਉਸਨੂੰ ਚਲਾਉਣਾ ਹੋਵੇਗਾ ਤਾਂ ਦਬਾਅ ਦੇਣਾ ਪਏਗਾ, ਪ੍ਰੈਸ਼ਰ ਦੇਣਾ ਪਏਗਾ। ਬਿਨਾਂ ਦਬਾਅ ਤੋਂ प्रतिकूल पानी नू चलाना उपर ले जाना बहुत कठिन होवेगा, क्योंकि पानी दा सुभाव है थले दी तरफ जाना निवाण दी तरफ जाना। इसे तरीके नाल अग्नि भी किधरे बालीए ते ए दियां लाटां भी उपर नू उछलदियां ने, क्योंकि अग्नि दा जड़ा केंद्र है मरकज है वो उपर है, सूरज उपर है ते पानी दा केंद्र जड़ा मरकज है सागर वो थले है। तो पहाड़ां चो झरने निकलदे ने निवाण दी तरफ वगदे ने, क्योंकि इन्हां दा मरकज इन्हां दा केंद्र जो सागर है थले है। अग्नि बालीए ते इहदियां लाटां उपर नूं उठदियां ने, क्योंकि सूरज उपर नूं है अपने मरकज दी तरफ अग्नि दे विच उछाल पैदा हुंदा है। तो यह परमात्मा दी बनाई हुई एक नियमावली है, इस नूं उलटाया नहीं जा सकदा। और ये सारे पौण पानी वैसंतर इत्यादिक उदी रजाद चल रहे ने। इस वास्ते गुरु नानक देव जी महाराज कहते हैं मैनू तो इंज प्रतीत हो रहा है कि हे प्रभु ये पौण भी तेरे गीत गा रही है, ये पानी भी तेरे गीत गा रहा है और ये अग्नि भी तेरे गीत गा रही है। दूसरा इसका भाव, कोई गा रहा है कोई तेरी सिफत तो सलाह कर रहा है वगदे हुए पानी नू वेख के दरियावां नू वेख के। हे अकाल पुरख कोई तेरी महिमा गा रहा है इस वगदी हुई पौण नू वेख के और इस बलदी हुई अगन नू वेख के, कोई तेरी सिफत तो सलाह कर रहा है। इन प्रकृति दे जर्रे जर्रे नू वेख के, प्रकृति दा जो रचयिता है इस कृत दा जो करता है ओदे च विस्माद होके लीन हो जांदा है। हे परिपूर्ण परमात्मा कोई इस ढंग नाल तैनू गा रहा है और कोई इंज गा रहा है कि इस शरीर दे च पानी ना होवे अग्नि ना होवे पौण ना होवे, ते हे प्रभु मैं तेरी उस्तति किवें करांगा। देही माटी बोले पौण, मिट्टी दा ए पुतला एदे च पानी ते एदे च बोलन दी समर्था पवन दी है, ते ए सब कुछ ना होवे ते हे परिपूर्ण परमात्मा फिर तेरी बंदगी करिए ते किस तरह करिए, तेरी सिफत तो सलाह करिए ते किस तरह करिए। तो साहिब कहिंदे ने गावे तोनू पौण पाणी बैसंतर, रजा दे च चल रहे ए पौण ते पाणी ते बैसंतर, हे प्रभु तैनू गा रहे ने तेरी सिफत तो सलाह कर रहे ने, भाव तेरी रजा दे च चल रहे ने। गावे राजा धर्म द्वारे, प्राचीन पुराण ग्रंथां दे मुताबिक एक धर्मराज है जो जीवां दे कर्मां दा न्याय करदा है, इंसाफ करदा है। मरण तो बाद जद जीव उसकी कचहरी च पेश आउंदे ने ते ओ फैसला करदा है किनू नरक दे च पाणा है किनू स्वर्ग दे च पाणा है, किसने जन्म दे धक्के खाने ने किसनू मुक्ति देनी है। साहिब कहिंदे ऐसा जो धर्मराज है ए भी तेरी रजा दे च है, ਇਹ ਵੀ ਤੇਰੀ ਸਿਫਤ ਤੋਂ ਸਲਾਹ ਕਰ ਰਿਹਾ ਹੈ। ਬਲਕਿ ਸਲੋਕ 12 ਤੋਂ ਵਧੇਕ ਨਾਮਕ ਬਾਣੀ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀ ਤੋਨ ਭਵਨ ਪੁਨੀਤ। ਇਹ ਜਿਹੜਾ ਧਰਮ ਰਾਜ ਹੈ ਇਹ ਵੀ ਕਹਿ ਦਿੰਦਾ ਹੈ ਜਦ ਕੋਈ ਸੰਤ ਜਦ ਕੋਈ ਭਗਤ ਆਪਣਾ ਸਰੀਰ ਤਿਆਗ ਕੇ प्रभु दे मंडल दे च ब्रह्मंड दे च लीन होंदा है मोक्ष गति नूं प्राप्त होंदा है। तो धर्मराज भी कहिंदा है संत जन तेरे आण दे नाल मेरा घर पवित्र हो गया, मेरा थां पवित्र हो गया, तू ते जन्म जीवन दी बाजी जित के आ रहे हैं। नाम ध्यान साजना जन्म पदार्थ जीत, दरअसल ये सब तो वड्डा जुआ है जो सानू ये जीवन मिले है। इस जीवन नूं मनुख हार भी सकदा है जित भी सकदा है, ईश्वर दे च लीन हो गया बाजी जित लई, संसार दे च गर्क हो गया बाजी हार गया। और ऐसा देखण दे चाहुंदा है हजारां मनुखां दे च कोई एक अद मनुख जन्म ते जीवन दी इस बाजी नूं जितदा है, वरना बेशतर दुनिया ते ए बाजी हार के ही जांदी है, जिसका जिक्र भगत कबीर जी महाराज ने भी कीता है कि चले जुआरी दोए हथ झाड़, दोवे हथ झाड़ के ए जुआरी जगत तो जीवन दी बाजी हार के जो है जा रहे है। तो साहिब श्री गुरु नानक देव जी महाराज का फरमान, ये जो धर्मराज हे प्रभु तू बनाया है ਇਹ ਵੀ ਤੇਰੀ ਸਿਫਤੋ ਸਲਾਹ ਕਰ ਰਿਹਾ, ਇਹ ਵੀ ਤੇਰੀ ਬਣਾਈ ਹੋਈ ਮਰਿਆਦਾ ਦੇ ਵਿੱਚ ਹੈ, ਇਹ ਵੀ ਜੋ ਹੈ ਤੇਰੇ ਗੀਤ ਗਾ ਰਿਹਾ। ਦਰਅਸਲ ਪ੍ਰਭੂ ਨੇ ਇੱਕ ਐਸਾ ਨਿਯਮ ਬਣਾ ਦਿੱਤਾ ਹੈ ਜਿਸ ਨਿਯਮ ਦੁਆਰਾ ਮਨੁੱਖ ਦੇ ਕਰਮਾਂ ਨੂੰ ਵੇਖ ਕੇ ਉਹਦੇ ਨਾਲ ਇਨਸਾਫ ਹੁੰਦਾ, ਨਿਆਂ ਹੁੰਦਾ, ਉਹਨੂੰ ਫਲ ਦਿੱਤਾ ਜਾਂਦਾ। ਤੂੰ ਇਹ ਜਿਹੜੀ ਮਰਿਆਦਾ ਹੈ ਹੇ ਪ੍ਰਭੂ, ਇਹ ਤੇਰੀ ਰਜ਼ਾ ਵਿੱਚ ਹੈ, ਤੂੰ ਬਣਾਈ ਏ, ਇਹ ਧਰਮ ਰਾਜ ਤੇਰੇ ਗੀਤ ਗਾ ਰਿਹਾ ਔਰ ਤੇਰੇ ਕਾਬੂ ਦੇ ਚ, ਤੇਰੀ ਰਜ਼ਾ ਦੇ ਚ, ਤੇਰੇ ਬਾਣੇ ਚ ਚੱਲ ਰਿਹਾ। ਗਾਵੇਂ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਇੱਕ ਐਸਾ ਲੇਖਾ ਵੀ ਹੈ ਜੋ ਗੁਪਤ ਲਿਖਿਆ ਜਾਂਦਾ ਹੈ, ਤੇ ਜਿਸ ਦੁਆਰਾ ਗੁਪਤ ਲਿਖਿਆ ਜਾਂਦਾ ਹੈ ਉਹਨੂੰ ਆਖਦੇ ਨੇ ਚਿੱਤਰ ਗੁਪਤ। ਉਹ ਚਿੱਤਰ ਜੋ ਗੁਪਤ ਹੈ ਔਰ ਜੋ ਗੁਪਤ ਲਿਖਦਾ ਹੈ, ਤੋ ਇਸ ਤੋਂ ਗੱਲ ਸਪਸ਼ਟ ਹੋ ਗਈ ਕਿ ਉਸ ਲੇਖੇ ਨੂੰ ਇਨ੍ਹਾਂ ਅੱਖਾਂ ਨਾਲ ਪੜ੍ਹਨਾ ਵੇਖਣਾ ਬਹੁਤ ਔਖਾ ਹੈ, ਉਸ ਚਿੱਤਰ ਨੂੰ ਇਨ੍ਹਾਂ ਅੱਖਾਂ ਨਾਲ ਵੇਖਣਾ ਅਤਿਅੰਤ ਕਠਿਨ ਹੈ। ਚਿੱਤਰ ਗੁਪਤ ਹਰ ਮਨੁੱਖ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਨੇ ਬਿਠਾ ਦਿੱਤਾ ਹੈ। ਜੈਸੇ ਜੈਸੇ ਮਨੁੱਖ ਕਰਮ ਕਰਦਾ ਹੈ, ਮਾਨਸਿਕ ਕਰਮ, ਵਾਚਿਕ ਕਰਮ, ਸਰੀਰਕ ਕਰਮ, ਵੈਸੇ ਵੈਸੇ ਉਸ ਦੇ ਅੰਦਰ ਸੰਸਕਾਰ ਬਣਦੇ ਨੇ ਔਰ ਇਹ ਸੰਸਕਾਰ ਚਿੱਤਰ ਗੁਪਤ ਹੈ, ਇਹ ਸੰਸਕਾਰ ਗੁਪਤ ਲੇਖਾ ਜਿਹਨੂੰ ਹਰ ਬੰਦਾ ਇਸ ਬਾਹਰ ਦੀ ਅੱਖ ਨਾਲ ਨਹੀਂ ਪੜ੍ਹ ਸਕਦਾ, ਅਨੁਭਵ ਦੀ ਅੱਖ ਨਾਲ ਹੀ ਪੜਿਆ ਜਾ ਸਕਦਾ ਹੈ। ਤੋ ਸਾਹਿਬ ਕਹਿੰਦੇ ਨੇ ਇਹ ਵਿਧਾਨ ਵੀ ਹੈ ਪਰਿਪੂਰਨ ਪ੍ਰਮਾਤਮਾ ਤੂੰ ਬਣਾਇਆ ਕਿ ਜੀਵਾਂ ਦਾ ਜੋ ਲੇਖਾ ਹੈ ਗੁਪਤ ਢੰਗ ਨਾਲ ਜੋ ਹੈ ਲਿਖਿਆ ਜਾਂਦਾ ਹੈ ਔਰ ਜਿਸ ਵਿਧੀ ਦੁਆਰਾ ਲਿਖਿਆ ਜਾਂਦਾ, ਜਿਸ ਢੰਗ ਨਾਲ ਲਿਖਿਆ ਜਾਂਦਾ ਹੈ, ਇਹ ਚਿੱਤਰ ਗੁਪਤ ਵੀ ਹੈ ਪ੍ਰਮਾਤਮਾ ਤੇਰੀ ਰਜ਼ਾ ਦੇ ਚ, ਤੇਰੇ ਬਾਣੇ ਚ ਹੈ, ਤੇਰੇ ਗੀਤ ਗਾ ਰਿਹਾ। ਗਾਵੇਂ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਜਿਨ੍ਹਾਂ ਲੇਖਿਆਂ ਦੀ ਧਰਮ ਦੁਆਰਾ ਵਿਚਾਰ ਕੀਤੀ ਜਾਂਦੀ ਹੈ ਉਹ ਗੁਪਤ ਲੇਖਾ ਜੋ ਚਿੱਤਰ ਗੁਪਤ ਲਿਖਦੇ ਨੇ ਜੀਵਾਂ ਦੇ, ਇਹ ਅਕਾਲ ਪੁਰਖ ਉਹ ਚਿੱਤਰ ਗੁਪਤ ਵੀ ਤੇਰੇ ਗੀਤ ਗਾ ਰਿਹਾ, ਤੇਰੀ ਸਿਫਤੋ ਸਲਾਹ ਕਰ ਰਿਹਾ। ਗਾਵੇਂ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਗਾ ਰਹੇ ਨੇ ਤੈਨੂੰ ਈਸ਼ਰ ਭਾਵ ਵਿਸ਼ਨੂੰ ਜੀ, ਗਾ ਰਹੇ ਨੇ ਤੈਨੂੰ ਬ੍ਰਹਮਾ ਔਰ ਤਰ੍ਹਾਂ ਤਰ੍ਹਾਂ ਦੀਆਂ ਦੇਵੀਆਂ। ਸੋਹਨ ਸਦਾ ਸਵਾਰੇ, ਜੋ ਸ਼ੋਭਨੀਕ ਨੇ ਤੇਰੇ ਸਵਾਰੇ ਹੋਏ ਨੇ, ਤੇਰੇ ਸ਼ਿੰਗਾਰੇ ਹੋਏ ਨੇ। ਕੁਛ ਐਸੀਆਂ ਆਤਮਾਵਾਂ ਨੇ ਜੋ ਪ੍ਰਮਾਤਮਾ ਦੁਆਰਾ ਸਵਾਰੀਆਂ ਗਈਆਂ ਨੇ, ਸ਼ਿੰਗਾਰੀਆਂ ਗਈਆਂ ਨੇ, ਜਿਨ੍ਹਾਂ ਨੂੰ ਅਸੀਂ ਦੇਵਤੇ ਆਖਦੇ ਹਾਂ। ਸਾਹਿਬ ਕਹਿੰਦੇ ਨੇ ਇਹ ਜਗਤ ਦੇ ਸੁਭਾਇਮਾਨ ਨੇ ਤੇ ਤੇਰੇ ਦਰ ਦੀ ਸ਼ੋਭਾ ਨੇ, ਤੇਰੇ ਸ਼ਿੰਗਾਰ ਤੇ ਸਵਾਰਨ ਦੇ ਕਾਰਨ ਕਰਕੇ ਤੇਰੀ ਮਹਿਫਿਲ ਦਾ ਸ਼ਿੰਗਾਰ ਨੇ। ਤੋ ਮਹਾਰਾਜ ਫਰਮਾਨ ਕਰਦੇ ਨੇ ਗਾਵੇਂ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਗਾ ਰਹੇ ਨੇ ਤੈਨੂੰ ਵਿਸ਼ਨੂੰ ਜੀ, ਬ੍ਰਹਮਾ ਜੀ, ਅਨੰਤ ਦੇਵੀਆਂ ਜੋ ਸ਼ੋਭਨੀਕ ਨੇ ਤੇ ਤੇਰੇ ਸਵਾਰੇ ਹੋਏ ਨੇ, ਸ਼ਿੰਗਾਰੇ ਹੋਏ ਨੇ। ਗਾਵੇਂ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਆਪਣੇ ਸਿੰਘਾਸਣ ਤੇ ਬਿਰਾਜਮਾਨ ਹੋ ਕੇ ਇੰਦਰ ਦੇਵਤਾ ਵੀ ਹੇ ਪ੍ਰਭੂ ਤੇਰੇ ਗੀਤ ਗਾ ਰਿਹਾ। ਭਾਵ ਇਹ ਇੰਦਰ, ਇਹ ਮੇਘ ਮੰਡਲ, ਇਹ ਬਰਖਾ ਵੀ ਤੇਰੀ ਰਜ਼ਾ ਦੇ ਚ, ਤੇਰੇ ਬਾਣੇ ਦੇ ਚ, ਤੇਰੇ ਹੁਕਮ ਦੇ ਚ, ਤੋ ਜੋ ਤੇਰੀ ਰਜ਼ਾ ਦੇ ਚ ਚੱਲ ਰਹੇ ਨੇ ਉਹ ਤੇਰੇ ਗੀਤ ਗਾ ਰਹੇ ਨੇ। ਜੋ ਤੇਰੀ ਰਜ਼ਾ ਦੇ ਚੱਲ ਰਹੇ ਨੇ, ਮਨੁੱਖਾਂ ਨੂੰ ਪ੍ਰੇਰਣਾ ਮਿਲ ਰਹੀ ਹੈ ਤੇਰੀ ਰਜ਼ਾ ਵਿੱਚ ਰਹਿਣ ਦੀ, ਤੇਰੇ ਗੀਤ ਗਾਉਣ ਦੀ। ਤੋ ਸਾਹਿਬ ਕਹਿੰਦੇ ਨੇ ਸਿੰਘਾਸਣ ਤੇ ਬਿਰਾਜਮਾਨ ਇਹ ਇੰਦਰ ਵੀ ਦੇਵਤਿਆਂ ਦੇ ਸਮੇਤ ਤੇਰੇ ਗੀਤ ਗਾ ਰਿਹਾ, ਤੇਰੀ ਸਿਫਤੋ ਸਲਾਹ ਕਰ ਰਿਹਾ। ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਸਮਾਧੀਆਂ ਲਾ ਲਾ ਕੇ ਸਿੱਧ ਲੋਕ ਵੀ ਤੇਰੀ ਸਿਫਤੋ ਸਲਾਹ ਕਰ ਰਹੇ ਨੇ ਔਰ ਉਹਨਾਂ ਦੀ ਸਿਫਤੋ ਸਲਾਹ ਗਾਇਨ ਦਾ ਢੰਗ ਹੈ ਸਮਾਧੀ। ਗਾਵਨ ਸਾਧ ਵਿਚਾਰੇ, ਸਾਧ ਜਨ ਵੀ ਤੇਰੀ ਸਿਫਤੋ ਸਲਾਹ ਕਰ ਰਹੇ ਨੇ ਤੇ ਉਹਨਾਂ ਦੀ ਸਿਫਤੋ ਸਲਾਹ ਗਾਇਨ ਕਰਨ ਦਾ ਢੰਗ ਹੈ ਵਿਚਾਰ, ਧਰਮ ਗ੍ਰੰਥਾਂ ਦੀ ਵਿਚਾਰ, ਉਹਨਾਂ ਨੂੰ ਪੜ੍ਹਨਾ, ਸੋਚਣਾ, ਵਿਚਾਰਨਾ, ਜ਼ਿੰਦਗੀ ਦੇ ਵਿੱਚ ਉਸ ਵਿਚਾਰ ਨੂੰ ਧਾਰਨ ਕਰਨਾ, ਢਾਲਣਾ, हे परिपूर्ण परमात्मा, ए उना दे गावन दा ढंग है। इना दी जिंदगी रेच कोई समस्या नहीं, समाधि ही समाधि। समस्या दे जीवना संसार दे जीवना है, समाधि दे जीवना निरंकार दे जीवना है। समस्या दे जो जी रहा है वो संसार दा जीव है, समाधि दे जो जी रहा है वो धार्मिक मनुख है। समाधि उस वक्त नसीब आती है जब जीवन विच कोई भी समस्या रह नहीं जाती। और यह हकीकत है कि एक समस्या नूं सुलझाइए अनंत समस्यावां दा जन्म आउंदा है, पर प्रभु दे नाम नाल जुड़ जाइए, समाधि नसीब हो जाए, सारियां समस्यावां दा अंत हो जांदा है। और उंज ते जीवंदे जागदे मनुख विच लाजमी कोई ना कोई समस्या रहेगी। समाज दे तल दी समस्या, राजनीतिक तल दी समस्या, आर्थिक तल दी समस्या, परिवारिक तल दी समस्या, या शरीर दे तल दी कोई रोगां प्रति समस्या। जीवन एक है, समस्यावां ते अनेक ने। ते जिहड़ा हुण ए सोचे कि मैं इन्हां सारियां समस्यावां नूं सुलझा के बाद विच नाम जपांगा, परमात्मा दा चिंतन करांगा, दरअसल जीवन बहुत छोटा है और समस्यावां बहुत ज्यादा ने, बहुत ज्यादा ने, लंबियां ने। और इन्हां समस्यावां विच उलझ के अक्सर मनुख दी जिंदगी दा अंत हो जांदा है। समाधि नसीब नहीं आउंदी, जीवन दा अंत हो गया, समस्या ही समस्या रह गई। तो अगर नाम विच सुरत जोड़ी जाए, उसदे गीत गाए जाण, उहदी सिफत तो सलाह कीती जाए, तो फिर समाधि नसीब हो जांदी है, फिर तमाम समस्यावां दा अंत। धार्मिक ते अधार्मिक दी ए पहचान कि हर वक्त कोई ना कोई समस्या बनी हुई है और समस्या च फसे होया, समस्या च जी रहा है। संसारी मनुख कोई समस्या नहीं, समाधान ही समाधान है, समाधि दे जी रहा है। तो ए धार्मिक मनुख दी पहचान है। धार्मिक मनुख ते तत्ती तवी ते बैठ के भी समाधि चाहुंदा है, पर संसारी मनुख ते फुल्लां दी सेज के बैठ के भी तरह तरह दी समस्या दे फसिया रहिंदा है। साहिब श्री गुरु अर्जन देव जी महाराज दी मूर्ति साडे सामने है कि उह तत्ती तवी ते बैठ के भी कहिंदे ने, तेरा भाणा मीठा लागे नाम पदार्थ नानक मांगे। तो तत्ती तवी है, थले अग बल रही है, उपर गर्म गर्म रेता सेस दे पाया जा रहा है, पर उह समाधि दे च ने। अज तक मृग छाला ते बैठ के, शेर दी खल ते बैठ के, तरह तरह दे कलीन दे उते बैठ के समाधि लाण वाले जोगी ते देखे सन, पर संसार विच इक ऐसा जोगी आया, एक ऐसा सिद्ध, एक ऐसा समाधि लीन गुरु पुरशोत्तम अवतार गुरु अर्जन देव जी, जिसने दसिया कि अगर वाकई समाधि है और समाधि च मनुख जी रहा है, तो ए समाधि तत्ती तवी ते भी लग सकती है, उबलदी देग दे च भी लग सकती है। संसार दे इतिहास दे च, खास करके धार्मिक इतिहास दे च, एक महान अजूबा होया और गुरु अर्जन देव जी महाराज दी एक अदुत्ती देन कि जो समाधि दे च जी रहा है वह तत्ती तवी ते भी समाधि दे च है, पर जो समस्यावां दे च जी रहा है वह फुल्लां दी सेज दे उत्ते भी उलझिया ही रहेगा अपनी समस्यावां दे च। तो साहिब कहिंदे ने, अनंत समाधि लीन सिद्ध पुरश तैनू गा रहे ने, समाधि द्वारा गावन साध विचारे कि अनगिनत साधु जन विचार कर करके सोच सोच के तेनू गा रहे ने। उना दी गावनी दा ढंग है सोचना, ते सिद्धां दा गावन दा ढंग है समाधि। हे परिपूर्ण परमात्मा, अपने अपने ढंग नाल इस तरीके नाल तेरी उस्तति कर रहे ने, तेरे गीत गायन कीते जा रहे ने। गावन जति सती संतोखी गावे वीर करारे, गा रहे ने तेनू जति, जिन्होंने जत धारण कीता है, अपने इंद्रियां नू काबू कीता है। जति तो मुराद अखां द्वारा गलत नहीं वेखना, जबान नाल गलत नहीं बोलना, कन्ना नाल गलत नहीं सुनना, दिमाग नाल गलत सोचना ही नहीं, हत्था नाल गलत करना ही नहीं, पैरा नाल गलत मार्ग ते चलना ही नहीं। जिस मनुख ने अपने तमाम इंद्रियां नू काबूच कर लिया है, उनू कह रहे ने जति, ਵਾਸਤਵਿਕ ਉਹੀ ਜਤੀ ਹੈ। ਤੋ ਪਾਤਸ਼ਾਹ ਦਾ ਫਰਮਾਨ ਕਿ ਗਾ ਰਹੇ ਨੇ ਕੋਈ ਉਹ ਪੁਰਸ਼ ਜਿਨ੍ਹਾਂ ਨੂੰ ਜਤੀ ਆਖਿਆ ਜਾਂਦਾ, ਉਹਨਾਂ ਦੇ ਗਾਣ ਦਾ ਢੰਗ ਹੈ ਆਪਣੇ ਇੰਦਰੀਆਂ ਨੂੰ ਕਾਬੂ ਕੀਤਾ ਹੈ। ਅੱਖਾਂ ਖੋਲਦੇ ਨੇ ਪਰ ਗਲਤ ਨਹੀਂ ਵੇਖਣਾ, ਤਮਾਮ ਇੰਦਰੀਆਂ ਨੂੰ ਕਾਬੂ ਕਰਕੇ ਹੇ ਪਰਿਪੂਰਨ ਪ੍ਰਮਾਤਮਾ ਉਹ ਤੇਰੇ ਗੀਤ ਗਾ ਰਹੇ ਨੇ। ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਕਿ ਦਸ ਬੈਰਾਗਨ ਮੋਇ ਬਸਕੀਨੀ ਪੰਚੋ ਕਾ ਮਿਟ ਨਾਉ ਸੱਤਰ ਦੋਏ ਭਰੇ ਅੰਮ੍ਰਿਤਸਰ ਬਿਖ ਕੋ ਮਾਰ ਕਢਾਉ ਪਾਛੇ ਬਾਹਰ ਨਾ ਆਵਨ ਪਾਉ। ਇਹ ਦਸ ਬੈਰਾਗਣਾ ਉਹ ਬੈਰਾਗਣ ਜਿਹਦੇ ਆਸਰੇ ਤੇ ਜੋਗੀ ਬੈਠ ਕੇ ਜਪ ਤੇ ਤਪ ਕਰਦੇ ਨੇ, ਲੱਕੜ ਦੀ ਬਣੀ ਹੋਈ ਇੱਕ ਐਸੀ ਬੈਰਾਗਣ ਜਿਹਦੇ ਆਸਰੇ ਦਿੱਤੇ ਉਹ ਆਪਣੇ ਸਰੀਰ ਨੂੰ ਆਧਾਰ ਦੇ ਦਿੰਦੇ ਨੇ, ਟਿਕਾ ਦਿੰਦੇ ਨੇ। ਇਹ ਦਸ ਇੰਦਰੇ ਦਰਅਸਲ ਸਰੀਰ ਦਾ ਆਧਾਰ ਨੇ, ਅਗਰ ਇਹ ਨਾ ਆਵਣ ਤੋ ਸਰੀਰ ਲਈ ਕੋਈ ਵੀ ਕਿਰਿਆ ਕਰਨੀ ਬਹੁਤ ਔਖੀ ਏ। ਅਗਰ ਸਰੀਰ ਵੇਖ ਨਾ ਸਕੇ, ਬੋਲ ਨਾ ਸਕੇ, ਸੁਣ ਨਾ ਸਕੇ, ਸੋਚ ਨਾ ਸਕੇ, ਚੱਲ ਨਾ ਸਕੇ, ਕੁਛ ਕਰ ਨਾ ਸਕੇ, ਤੋ ਸਰੀਰ ਤੇ ਇੱਕ ਪੱਥਰ ਦੇ ਚ ਫਿਰ ਕੋਈ ਅੰਤਰਾ ਰਹਿ ਨਹੀਂ ਜਾਂਦਾ। ਤੋ ਇੰਦਰੀਆਂ ਕਰਕੇ ਹੀ ਸਰੀਰ ਦੀ ਮਹਾਨਤਾ ਹੈ। ਤੇ ਜਤੀ ਮਨੁੱਖ ਉਹ ਜਿਸਨੇ ਆਪਣੇ ਤਮਾਮ ਇੰਦਰੀਆਂ ਨੂੰ ਆਪਣੇ ਕਾਬੂ ਚ ਕਰ ਲਿਆ ਹੈ। ਹੇ ਪਰਿਪੂਰਨ ਪ੍ਰਮਾਤਮਾ, ਕੋਈ ਤੇਰੀ ਸਿਫਤ ਤੋਂ ਸਲਾਹ ਗਾਇਨ ਕਰ ਰਿਹਾ ਹੈ ਆਪਣੇ ਇੰਦਰੀਆਂ ਨੂੰ ਕਾਬੂ ਦੇ ਚ ਰੱਖ ਕੇ, ਤੇ ਕੋਈ ਗਾ ਰਿਹਾ ਦਾਨ ਕਰਕੇ, ਸਤੀ ਤੋਂ ਮੁਰਾਦ ਦਾਨੀ, ਜੋ ਤਰ੍ਹਾਂ ਤਰ੍ਹਾਂ ਦੇ ਦਾਨ ਕਰ ਰਹੇ ਨੇ, ਧਨ ਦਾ ਦਾਨ, ਅੰਨ ਦਾ ਦਾਨ, ਵਸਤਰਾਂ ਦਾ ਦਾਨ, ਵਿਦਿਆ ਦਾ ਦਾਨ, ਹੋਰ ਇਸ ਤੋਂ ਇਲਾਵਾ ਬੇਸ਼ੁਮਾਰ ਵਸਤੂਆਂ ਦਾ ਜੋ ਹੈ ਦਾਨ ਸਾਡੇ ਦੇਸ਼ ਵਿੱਚ, ਇਹ ਦਾਨ ਦੀ ਅਨੰਤ ਤਰੀਕਿਆਂ ਦੀਆਂ ਪ੍ਰਥਾ ਚੱਲੀਆਂ ਹੋਈਆਂ ਨੇ। ਤੇ ਮੇਰੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਗਾ ਰਹੇ ਨੇ ਤੈਨੂੰ ਦਾਨੀ ਦਾਨ ਦੁਆਰਾ, ਉਹ ਦੇ ਰਹੇ ਨੇ ਦਾਨ ਸਿਰਫ ਇਸ ਵਾਸਤੇ ਕਿ ਤੇਰੀ ਉਸਤਤੀ ਰਸਨਾ ਤੋਂ ਕਰ ਸਕੀਏ, ਤੇਰੇ ਨਾਲ ਜੁੜ ਸਕੀਏ। ਤੋ ਤੇਰੇ ਨਾਲ ਜੁੜਨ ਦਾ ਢੰਗ ਜੋ ਵਸੀਲਾ ਉਹਨਾਂ ਕੋਲ ਹੈ ਉਹ ਹੈ ਦਾਨ। ਫਿਰ ਗਾ ਰਹੇ ਨੇ ਤੈਨੂੰ ਸੰਤੋਖੀ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਸਭ ਕਬੂਲ ਹੈ, ਸਭ ਪ੍ਰਵਾਨ ਹੈ। ਸੰਤੋਖੀ ਮਨੁੱਖ ਦੀ ਇਹ ਪਹਿਚਾਣ ਹੈ, ਇਹ ਪ੍ਰਮਾਤਮਾ ਤੂੰ ਜੋ ਕੁਛ ਝੋਲੀ ਚ ਪਾ ਦਿੱਤਾ ਕਬੂਲ ਹੈ। ਸੰਤੋਖੀ ਮਨੁੱਖ ਹਰ ਵਕਤ ਸ਼ੁਕਰਾਨੇ ਚ ਹੋਵੇਗਾ ਔਰ ਹੱਥ ਜੋੜ ਕੇ ਆਖੇਗਾ, ਹੇ ਪ੍ਰਭੂ ਮੇਰੀ ਪਾਤਰਤਾ ਤੇ ਕੁਛ ਵੀ ਨਹੀਂ, ਮੇਰੀ ਯੋਗਤਾ ਤੇ ਕੁਛ ਵੀ ਨਹੀਂ, ਤੂੰ ਮੇਰੀ ਯੋਗਤਾ ਤੋਂ ਵੱਧ ਦਿੱਤਾ ਹੈ, ਜ਼ਿਆਦਾ ਦਿੱਤਾ ਹੈ। ਤੋ ਸੰਤੋਖੀ ਸੰਤੋਖਮਈ ਬਿਰਤੀ ਦੁਆਰਾ ਤੈਨੂੰ ਗਾ ਰਿਹਾ, ਸੰਤੋਸ਼ ਨੂੰ ਸਾਹਮਣੇ ਰੱਖ ਕੇ ਹੇ ਅਕਾਲ ਪੁਰਖ ਉਹ ਤੇਰੀ ਸਿਫਤ ਤੋਂ ਸਲਾਹ ਕਰ ਰਿਹਾ। ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ। ਜੁਗਾ ਜੁਗਾਂਤਰਾਂ ਤੋਂ ਰਿਖੀ ਜਨ ਪੰਡਿਤ ਜਨ ਤੈਨੂੰ ਗਾ ਰਹੇ ਨੇ ਆਧਾਰ ਬਣਾ ਕੇ ਵੇਦਾਂ ਨੂੰ, ਵੇਦਾਂ ਦੁਆਰਾ ਤੇਰੀ ਉਸਤਤੀ ਕਰ ਰਹੇ ਨੇ, ਤੇਰੀ ਸਿਫਤ ਤੋਂ ਸਲਾਹ ਕਰ ਰਹੇ ਨੇ। ਦਿਨ ਭਰ ਵੇਦਾਂ ਨੂੰ ਪੜ੍ਹਨਾ ਪੜ੍ਹਾਉਣਾ ਤੇ ਵੇਦਾਂ ਨੂੰ ਪੜ੍ਹਨਾ ਤੇ ਪੜ੍ਹਾਉਣਾ ਮੈਜ਼ ਇਸ ਵਾਸਤੇ ਕਿ ਤੇਰੇ ਨਾਲ ਜੁੜ ਸਕੀਏ, ਤੇਰੇ ਨਾਲ ਜੁੜਨ ਦਾ ਆਨੰਦ ਮਾਣ ਸਕੀਏ, ਰਸ ਮਿਲ ਸਕੀਏ। ਜੁਗਾ ਜੁਗਾਂਤਰਾਂ ਤੋਂ ਅਨੰਤ ਕਾਲ ਤੋਂ ਪੰਡਿਤ ਜਨ ਵੇਦਾਂ ਦੇ ਸਮੇਤ ਵੇਦਾਂ ਨੂੰ ਆਧਾਰ ਬਣਾ ਕੇ ਹੇ ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾ ਰਹੇ ਨੇ। ਇਸ ਤਰ੍ਹਾਂ ਦੇ ਪੰਡਿਤ, ਇਸ ਤਰ੍ਹਾਂ ਦੇ ਰਿਖੀ ਜੋ ਵੇਦਾਂ ਨੂੰ ਉਚਾਰਨ ਕਰ ਕਰਕੇ ਤੇਰੀ ਸਿਫਤ ਤੋਂ ਸਲਾਹ ਕਰ ਰਹੇ ਨੇ। ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ। ਉਹ ਇਸਤਰੀਆਂ ਜੋ ਮਨ ਮੋਹਣੀਆਂ ਨੇ ਔਰ ਤਿੰਨ ਲੋਕਾਂ ਦੇ ਜੀਵਾਂ ਨੂੰ ਮੋਹਿਤ ਕਰ ਲੈਂਦੀਆਂ ਨੇ, ਸੁਰਗਾ ਮੱਛ ਪਿਆਲੇ, ਮਾਤ ਲੋਕ, ਸਵਰਗ ਲੋਕ ਤੇ ਪਾਤਾਲ ਲੋਕ, ਜਿਨ੍ਹਾਂ ਦਾ ਸਰੂਪ ਇਸ ਢੰਗ ਦਾ ਕਿ ਹਰ ਲੋਕ ਦੇ ਜੀਵ ਨੂੰ ਮੋਹਿਤ ਕਰ ਲੈਣ। ਕਹਿੰਦੇ ਦੇਵਤੇ ਤੱਕ ਮੋਹਿਤ ਹੋ ਗਏ ਸਨ ਗੌਤਮ ਦੀ ਨਾਰ ਅਹਿਲਿਆ ਤੇ। ਬਹੁਤ ਲੰਬੀ ਚੌੜੀ ਗਾਥਾ ਹੈ ਇੰਦਰ ਤੇ ਅਹਿਲਿਆ ਦੀ ਤੇ ਗੌਤਮ ਦੀ। ਇਸ ਤਰੀਕੇ ਦੇ ਨਾਲ ਪੁਰਾਣਕ ਪ੍ਰਸੰਗ ਅਨੰਤ ਨੇ ਕਿ ਦੇਵ ਲੋਕ ਦੇ ਦੇਵਤੇ ਵੀ ਅਣਗਿਣਤ ਇਸਤਰੀਆਂ ਤੇ ਮੋਹਿਤ ਹੋਏ। ਤੋ ਇਸ ਤਰ੍ਹਾਂ ਦੀਆਂ ਮੋਹਣੀਆਂ ਜੋ ਦੇਵਤਿਆਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ, ਮਨੁੱਖਾਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ, ਪਾਤਾਲ ਲੋਕ ਦੇ ਵਾਸੀ ਜੋ ਨੇ ਜੀਵ ਉਹਨਾਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ, ਐਸੀਆਂ ਮੋਹਣੀਆਂ ਵੀ ਹੇ ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾ ਰਹੀਆਂ ਨੇ, तेरी सिफत तो सलाह कर रही ने गावे मोहनिया मन मोहन सुरगा मच्छ प्याले। दरअसल मोहनी उदो ही परमात्मा दे गीत गा सकेगी जद उस नू पता चले कि मेरा ए मनमोहन चेहरा मेरा ए सुंदर स्वरूप परमात्मा दी देन है। उस चित्रकार दा चित्रया होया ए चित्र है। साहिब गुरु अर्जन देव जी महाराज फरमान करदे ने रूपवंत होए नाही मोहे प्रभु की जोत सगल घट सोए। प्रभु दी जोत तो बिना कोई रूपवंत हो नहीं सकदा। पर कोई माण करे उसकी जोत दा ख्याल एक पासे रख के महज अपने रूप दा ही माण करे तो महाराज कहने जे जाने हो जो बनवंत सो होवत बिष्टा का जंत। उते फिर बिष्टा दा कीड़ा बनेगा जिन्हों अपने रूप दा माण हो गया। तो ये सुंदर स्वरूप किसे अरूप दी देन है किसे अरूप दे हत्थां दी बरकत है। साहिब कहने इस तरह दियां सियाणियां मोहनियां इस्त्रियां जिन्हां कोल सुंदर स्वरूप है हे अकाल पुरख जो तीन लोकां दे जीवां नूं मोहित कर लैंदियां ओ भी तेरे ते मोहित होईयां ने ओ भी तेरे गीत गा रहीयां ने ओ भी तेरी सिफतों सलाह कर रहीयां ने। गावे मोहनियां मन मोहन सुरगा मच्छ प्याले गावन रतन उपाए तेरे अठसठ तीर्थ नाले। अठाठ तीर्थां दे समेत हे परिपूर्ण परमात्मा तेरे उपाय हुए तेरे पैदा कीते हुए रतन जो नौ किस्मां दे मने जांदे ने पुखराज है नीलम है जवाहर है मूंगा है पन्ना है मोती है ये ओ पत्थर ने जिन्हां नूं कहिंदे ने रतन चमकदे हुए पत्थर महान पत्थर। और इन्हां दे चमक ते दमक नूर हे परिपूर्ण परमात्मा तेरा दिता होया है। और एक ऐसा हीरा जिन्हों मुगल शहनशाह ने कह दिता सी एक कोहे नूर है इते पहाड़ां दा नूर है इते पत्थरां दा नूर है। अज एक कोहे नूर हीरा मौजूद है जगत देच। तो परिपूर्ण परमात्मा इस तरह दे जिहड़े तू नूर पैदा कीते ने हीरियां देच पन्नियां देच नीलम देच पुखराज दे अंदर मोतियां दे अंदर हे परिपूर्ण परमात्मा ए भी तैनू गा रहे ने ए भी तेरी रजा दे मुताबक चमके ने बने ने। या कोई हीरे नू वेख के हे परमात्मा तेरी सिफत तो सलाह कर रहा है कि तू पत्थर दे अंदर नूर पा दिता तू नीलम नू इतना सुंदर बना दिता तू पुखराज दे अंदर चमक पैदा कर दिती तू मोतियां दे अंदर चमक ते दमक पैदा कर दिती तू पत्थरां दे अंदर रोशनी पैदा कर दिती। कोई इन्हां नू आधार बना के तेरे गीत गा रहा है ते कोई तीर्थां नू आधार बना के हे परिपूर्ण परमात्मा तेरे गीत गा रहा है। गावन रतन उपाए तेरे अठसठ तीर्थ नाले। साडे देश दे गालबन सनातन मत द्वारा ऐसे अठाठ अस्थान मन्ने जांदे ने जिन्हां नू कहिंदे ने तीर्थ। तीर्थ तो मुराद तट ओ तट जिथों मनुख नदी नू पार करदा है दरिया नू पार करदा है। तो तीर्थ ते ओही वड्डा है ओही महान है जिथे बैठ के परमात्मा दी याद आवे। और कबीर दे कथन अनुसार तीर्थां दे जन्म दाते संत जन ने संत दा किधरे जन्म होवे तां ओ जन्म अस्थान तीर्थ हो जांदा है। संत किधरे बैठ के तप करे तो तप अस्थान तीर्थ हो जांदा है। संत किधरे शहादत दे देवे तो जिथे ओ शहादत देंदा है जिथे खून डुलदा है ओ अस्थान तीर्थ हो जांदा है। इस वास्ते भगत कबीर कहंदे कहत कबीर हो भया उदास तीर्थ बड़ा के हर का दास। मैं ते उदास हो गया हे प्रभु तीर्थ वड्डा है कि हरी दा दास वड्डा है समझ आ गई है हरी दा दास वड्डा है। क्योंकि जितने तीर्थ ने ए हरी दे दासां दे कदमां तो पैदा होए ने जपीश्वर ते तपीश्वर लोगां दी देन ने ए अठाठ तीर्थ। तो साहिब कहंदे ने ए तरह तरह दे रतन और ए अठाठ तीर्थ हे परिपूर्ण परमात्मा तेरे गीत गा रहे ने। भाव कोई अठाठ तीर्थ ते रतन इना दे आसरे ते इना नू नाल लेके परिपूर्ण परमात्मा तेरे गीत गा रहे है तेरी सिफत तो सलाह कर रहे है। गावे जोद महाबल सूरा गावे खानी चारे गा रहे ने तेनू जोधे महाबली सूरमे ते चारे खानियां भी तेरी सिफत तो सलाह कर रही ने। ਕਿਹੜੀਆਂ ਚਾਰ ਖਾਣੀਆਂ ਖਾਣ ਜਿੱਥੋਂ ਕੁਛ ਪੈਦਾ ਹੋਵੇ। ਕੁਝ ਉਹ ਖਾਣਾ ਨੇ ਜਿੱਥੋਂ ਧਾਤੂਆਂ ਜਨਮ ਲੈਂਦੀਆਂ ਨੇ, ਸੋਨਾ ਪੈਦਾ ਹੁੰਦਾ ਹੈ, ਚਾਂਦੀ ਪੈਦਾ ਹੁੰਦਾ ਹੈ, ਤਾਂਬਾ, ਲੋਹਾ, ਕੋਇਲਾ ਇਤਿਆਦਿ ਇਹ ਵੀ ਖਾਣਾ ਨੇ। ਪਰ ਜਿੱਥੋਂ ਜੀਵ ਪੈਦਾ ਹੁੰਦੇ ਨੇ, ਜੀਵਨ ਪੈਦਾ ਹੁੰਦਾ ਹੈ, ਉਹ ਵੀ ਇੱਕ ਖਾਣ ਹੈ। ਤੇ ਉਹ ਖਾਣ ਹੈ ਚਾਰ ਕਿਸਮਾਂ ਦੀ, ਅੰਡਜ, ਜੇਰਜ, ਸਵੇਤਜ, ਉਤਭੁਜ। ਅੰਡਜ ਸਭ ਤੋਂ ਵੱਡੀ ਖਾਣ ਹੈ, ਅੰਡੇ। ਕਰੀਬਨ ਕਰੀਬਨ ਜਲ ਜੰਤੂ ਜਿਹਦੇ ਚ ਮਛਲੀਆਂ, ਕਛੂਏ, ਸਿਰਮੌਰ ਨੇ, ਅੰਡਿਆਂ ਤੋਂ ਪੈਦਾ ਹੁੰਦੇ ਨੇ। ਜਿਤਨਾ ਪਕਸ਼ੀ ਜਗਤ ਹੈ, ਨਭ ਜੰਤੂ ਆਕਾਸ਼ ਦੇ ਚ ਉੱਡਣ ਵਾਲੇ ਸਾਰੇ ਦੇ ਸਾਰੇ ਅੰਡਿਆਂ ਤੋਂ ਪੈਦਾ ਹੁੰਦੇ ਨੇ। ਜਿਤਨੇ ਕੀੜੇ ਮਕੌੜੇ ਨੇ, ਸੱਪ ਇਤਿਆਦਕ ਸਮੇਤ, ਇਹਨਾਂ ਦਾ ਜਨਮ ਵੀ ਅੰਡਿਆਂ ਤੋਂ ਹੈ। ਸਭ ਤੋਂ ਵੱਡੀ ਜੀਵਾਂ ਦੀ ਜਿਹੜੀ ਖਾਣ ਹੈ ਉਹ ਨੇ ਅੰਡੇ। ਫਿਰ ਦੂਜੀ ਖਾਣ ਹੈ ਜੇਰ, ਪੇਟ ਜੋ ਪੈਦਾ ਹੁੰਦੇ ਨੇ। ਚੌਪਾਏ ਜਾਨਵਰ ਨੇ ਔਰ ਮਨੁੱਖ, ਇਹ ਜੇਰ ਤੋਂ ਜਨਮ ਲੈਂਦੇ ਨੇ। ਸਵੈਤਜ ਪਸੀਨੇ ਤੋਂ ਜੋ ਜੀਵ ਪੈਦਾ ਹੁੰਦੇ ਨੇ, ਚਿੱਚੜ, ਜੂਆਂ, ਚਮ ਚਿੱਚੜ ਇਤਿਆਦਿ ਪਸ਼ੂਆਂ ਨੂੰ ਹੋ ਜਾਂਦੇ ਨੇ। ਔਰ ਮਨੁੱਖ ਨਾਵੇ ਨਾ ਤੋਂ ਮੈਲ ਤੇ ਪਸੀਨੇ ਦੇ ਸੰਯੋਗ ਤੋਂ ਜੂਆਂ ਦਾ ਜਨਮ ਹੋ ਜਾਂਦਾ ਹੈ। ਇਹ ਵੀ ਪਰਿਪੂਰਨ ਪਰਮਾਤਮਾ ਨੇ ਇੱਕ ਖਾਣੀ ਬਣਾ ਦਿੱਤੀ ਹੈ। ਤੇ ਚੌਥੀ ਖਾਣੀ ਹੈ ਬਨਸਪਤੀ ਉਤਭੁਜ, ਜੋ ਧਰਤੀ ਤੋਂ, ਧਰਤੀ ਦੇ ਹੁੰਮਸ ਤੋਂ ਆਪਣੇ ਆਪ ਧਰਤੀ ਦੇ ਚੋਂ ਫੁੱਟ ਪੈਂਦੇ ਨੇ, ਨਿਕਲਦੇ ਨੇ। ਇਹ ਚਾਰ ਖਾਣੀਆਂ ਨੇ। ਸਾਹਿਬ ਕਹਿੰਦੇ ਨੇ ਇਹ ਚਾਰ ਖਾਣੀਆਂ ਵੀ ਤੈਨੂੰ ਗਾ ਰਹੀਆਂ ਨੇ। ਭਾਵ ਕੋਈ ਅੰਡਿਆਂ ਨੂੰ ਵੇਖ ਕੇ, ਜੇਰ ਤੋਂ ਪੈਦਾ ਹੁੰਦੇ ਜੀਵਾਂ ਨੂੰ ਵੇਖ ਕੇ, ਪਸੀਨੇ ਤੋਂ ਪੈਦਾ ਹੁੰਦੇ ਜੀਵਾਂ ਨੂੰ ਵੇਖ ਕੇ, ਔਰ ਧਰਤੀ ਤੋਂ ਪੈਦਾ ਹੁੰਦੀ ਬਨਸਪਤੀ ਨੂੰ ਵੇਖ ਕੇ, ਹੇ ਪਰਿਪੂਰਨ ਪਰਮਾਤਮਾ ਵਿਸਮਾਦ ਹੋ ਕੇ ਤੇਰੇ ਗੀਤ ਗਾਇਣ ਕਰਨ ਲੱਗ ਪੈਂਦਾ। ਔਰ ਉਸਦੇ ਗਾਣ ਦਾ ਆਧਾਰ ਹੈ ਇਹ ਚਾਰ ਖਾਣੀਆਂ। ਗਾਵੇਂ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਗਾ ਰਹੇ ਨੇ ਤੈਨੂੰ ਇਹ ਖੰਡ ਟੋਟੇ, ਧਰਤੀ ਦੇ ਟੋਟੇ, ਮੰਡਲ ਕਹੀਏ ਚੱਕਰ, ਵਰ ਭੰਡਾ ਇਹ ਬ੍ਰਹਿਮੰਡ, ਬ੍ਰਹਿਮੰਡ ਦਾ ਇਹ ਜੋ ਤੂੰ ਚੱਕਰ ਜੋ ਤੂੰ ਬਣਾਇਆ, ਕਰ ਕਰ ਰੱਖੇ ਧਾਰੇ, ਜੋ ਤੂੰ ਬਣਾ ਬਣਾ ਕੇ ਧਾਰਨ ਕੀਤੇ ਨੇ, ਰੱਖੇ ਨੇ ਕੀ ਬ੍ਰਹਿਮੰਡ ਤੇ ਬ੍ਰਹਿਮੰਡਾਂ ਦਾ ਚੱਕਰ, ਤੇ ਫਿਰ ਬ੍ਰਹਿਮੰਡ ਦੇ ਛੋਟੇ ਛੋਟੇ ਟੋਟੇ, ਧਰਤੀਆਂ, ਟੁਕੜੇ, ਜ਼ਮੀਨ। ਹੇ ਪਰਿਪੂਰਨ ਪਰਮਾਤਮਾ ਇਹ ਵੀ ਤੈਨੂੰ ਗਾ ਰਹੇ ਨੇ। ਭਾਵ ਕੋਈ ਇਸ ਬ੍ਰਹਿਮੰਡ ਦੇ ਚੱਕਰ ਨੂੰ ਵੇਖਦਾ, ਕੋਈ ਧਰਤੀ ਦੇ ਟੁਕੜਿਆਂ ਨੂੰ ਵੇਖਦਾ, ਔਰ ਕੋਈ ਸਮੂਹ ਬ੍ਰਹਿਮੰਡ ਦੇ ਉੱਤੇ ਜਦ ਦ੍ਰਿਸ਼ਟੀ ਮਾਰਦਾ ਹੈ, ਤੇਰੀ ਸਿਫਤ ਤੋਂ ਸਲਾਹ ਕਰਨ ਲੱਗ ਪੈਂਦਾ, ਯਾ ਹੇ ਪਰਿਪੂਰਨ ਪਰਮਾਤਮਾ ਸਭ ਕੁਛ ਤੇਰੀ ਰਜ਼ਾ ਦੇ ਚ ਨੇ, ਇਸ ਵਾਸਤੇ ਤੇਰੇ ਗੀਤ ਗਾ ਰਹੇ ਨੇ। ਸਹੀ ਤੁਧ ਨੂੰ ਗਾਵੇ, ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਇਹ ਤੇ ਠੀਕ ਹੈ ਹੇ ਪਰਿਪੂਰਨ ਪਰਮਾਤਮਾ ਕਿ ਤੈਨੂੰ ਬਹੁਤ ਗਾ ਰਹੇ ਨੇ, ਅਨੰਤ ਗਾ ਰਹੇ ਨੇ, ਬੇਸ਼ੁਮਾਰ ਗਾ ਰਹੇ ਨੇ, ਪਰ ਹਕੀਕਤ ਦੇ ਚ ਤੇ ਸੇਈ ਤੁਧ ਨੂੰ ਗਾਵੇ ਉਹੀ ਤੈਨੂੰ ਗਾ ਰਹੇ ਨੇ। ਕੌਣ? ਜੋ ਤੁਧ ਭਾਵਨ, ਜੋ ਤੈਨੂੰ ਭਾ ਜਾਂਦੇ ਨੇ। ਗਾਣ ਵਾਲੇ ਤੇ ਬਥੇਰੇ ਨੇ, ਪਰ ਤੈਨੂੰ ਭਾ ਗਏ ਨੇ ਜਾਂ ਨਹੀਂ? ਸਾਹਿਬ ਕਹਿੰਦੇ ਨੇ ਇਹ ਮਸਲਾ ਬਹੁਤ ਅਹਿਮ ਹੈ, ਜ਼ਰੂਰੀ ਹੈ, ਪਰ ਮੇਰੀ ਦ੍ਰਿਸ਼ਟੀ ਦੇ ਤੇ ਵਾਕਈ ਤੈਨੂੰ ਉਹੀ ਗਾ ਰਹੇ ਨੇ ਜੋ ਤੈਨੂੰ ਭਾ ਗਏ ਨੇ। ਤੇ ਕੌਣ ਤੈਨੂੰ ਭਾ ਗਏ ਨੇ? ਰੱਤੇ ਤੇਰੇ ਭਗਤ ਰਸਾਲੇ, ਜੋ ਤੇਰੇ ਨਾਮ ਦੇ ਰੰਗ ਦੇ ਚ ਰਥੇ ਨੇ, ਤੇ ਰਸਾਲੇ ਜਿਨ੍ਹਾਂ ਕੋਲ ਰਸ ਹੈ, ਰਸਾਂ ਦਾ ਘਰ ਹੈ, ਤੇਰਾ ਨਾਮ ਜੋ ਰਸ ਦੇ ਚ ਭਿੱਜ ਗਏ ਨੇ, ਜੋ ਰਸ ਦੇ ਚ ਡੁੱਬ ਗਏ ਨੇ। ਦਰਅਸਲ ਭੋਜਨ ਦੀ ਬੁਰਕੀ ਨੂੰ ਮੂੰਹ ਦੇ ਚ ਰੱਖੀਏ, ਰਸਨਾ ਨੂੰ ਸਵਾਦ ਆਉਂਦਾ। ਇਸੇ ਤਰੀਕੇ ਨਾਲ ਰਸਨਾ ਜਦ ਪਰਮਾਤਮਾ ਦਾ ਨਾਮ ਜਪੇ ਤੇ ਜਪਦਿਆਂ ਸਵਾਦ ਆਵੇ, ਸਮਝ ਲਓ ਉਹ ਭਗਤ ਰਸਾਲ ਭਗਤ ਹੈ, ਉਹਦੇ ਕੋਲ ਰਸ ਹੈ, ਰਸਾਂ ਦਾ ਘਰ ਪਰਿਪੂਰਨ ਪਰਮਾਤਮਾ ਦਾ ਨਾਮ ਹੈ, ਔਰ ਉਹ ਰਸ ਦੇ ਚ ਭਗਤੀ ਜੋ ਹੈ ਕਰ ਰਿਹਾ। ਭੋਜਨ ਦੀ ਬੁਰਕੀ ਮੂੰਹ ਦੇ ਚ ਰੱਖੀਏ ਤੇ ਸਵਾਦ ਨਹੀਂ ਆਇਆ, ਲਾਜ਼ਮੀ ਹੈ ਕੋਈ ਬੁਖਾਰ ਹੋਵੇਗਾ ਜਿਸ ਕਾਰਨ ਕਰਕੇ ਰਸਨਾ ਕੌੜੀਏ ਤੇ ਰਸਨਾ ਦਾ ਸਵਾਦ ਬਦਲ ਗਿਆ। ਹੁਣ ਸਵਾਦੀ ਭੋਜਨ, ਸਵਾਦੀ ਪਦਾਰਥ ਵੀ ਸਵਾਦ ਨਹੀਂ ਦੇ ਰਹੇ। ਹੂ ਬਹੂ ਕਿਧਰੇ ਮਨ ਨੂੰ ਵਿਕਾਰਾਂ ਦਾ ਤਾਪ ਚੜੇ ਹੋਵੇ, ਲੋਭ ਤੇ ਤ੍ਰਿਸ਼ਨਾ ਦਾ, ਤੋ ਪਰਮਾਤਮਾ ਦਾ ਨਾਮ ਜਪੀਏ, ਉਹਦੇ ਚ ਸਵਾਦ ਨਹੀਂ ਆਉਂਦਾ, ਉਹਦੇ ਚ ਰਸ ਨਹੀਂ ਆਉਂਦਾ। ਤੋ ਰਸਾਲ ਭਗਤ ਦੀ ਇਹ ਪਹਿਚਾਣ ਹੈ ਕਿ ਉਹਦੀ ਰਸਨਾ ਦੇ ਉੱਤੇ ਪ੍ਰਮਾਤਮਾ ਦਾ ਨਾਮ ਹੋਵੇਗਾ ਤੇ ਨਾਮ ਵਿੱਚ ਹੀ ਉਹ ਸਾਰਾ ਦਿਨ ਸਾਰੀ ਰਾਤ ਸਾਰੀ ਉਮਰ ਰਸ ਲੈਂਦਾ ਰਹੇਗਾ। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਪ੍ਰਮਾਤਮਾ ਕਿੱਥੇ ਵਸਦਾ ਹੈ? ਉਸ ਸਾਧੂ ਦੀ ਰਸਨਾ ਤੇ ਵਸਦਾ ਹੈ ਜਿਹਨੂੰ ਜਪਦੇ ਹੋਇਆ ਰਸ ਆ ਰਿਹਾ ਹੈ, ਸਵਾਦ ਆ ਰਿਹਾ ਹੈ। ਤੋ ਸੇਈ ਤੁਧ ਨੂੰ ਗਾਵੇ ਉਹੀ ਤੈਨੂੰ ਗਾ ਰਹੇ ਨੇ। ਵਾਸਤਵਿਕ ਕੌਣ? ਜੋ ਤੁਧ ਭਾਵਨ, ਜੋ ਤੈਨੂੰ ਭਾ ਗਏ ਨੇ। ਕੌਣ ਤੈਨੂੰ ਭਾ ਗਏ ਨੇ? ਰੱਤੇ ਤੇਰੇ ਭਗਤ ਰਸਾਲੇ, ਜੋ ਤੇਰੇ ਭਗਤ ਨੇ, ਤੇਰੇ ਨਾਮ ਦੇ ਰੰਗ ਵਿਚ ਰੱਤੇ ਨੇ, ਜੋ ਰਸਾਂ ਦਾ ਘਰ ਤੇਰਾ ਨਾਮ ਪ੍ਰਾਪਤ ਕਰ ਚੁੱਕੇ ਨੇ। ਇਸ ਤਰ੍ਹਾਂ ਦੇ ਜਿਹੜੇ ਭਗਤ ਨੇ ਹਕੀਕਤ ਦੇ ਵਿਚ ਤੈਨੂੰ ਇਹੀ ਗਾ ਰਹੇ ਨੇ, ਵਾਸਤਵਿਕ ਸਿਰਮੋਰ ਰੂਪ ਦੇ ਵਿਚ ਤੈਨੂੰ ਇਹੀ ਗਾ ਰਹੇ ਨੇ। ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ। ਹੋਰ ਅਨੰਤ ਗਾ ਰਹੇ ਨੇ, ਬੇਸ਼ੁਮਾਰ ਗਾ ਰਹੇ ਨੇ, ਸੇ ਮੈਂ ਚਿੱਤ ਨਾ ਆਵਨ, ਜੋ ਮੇਰੇ ਚੇਤੇ ਸ਼ਕਤੀ ਤੋਂ ਪਰੇ ਨੇ, ਜਿਨ੍ਹਾਂ ਨੂੰ ਮੈਂ ਆਪਣੇ ਚੇਤੇ ਸ਼ਕਤੀ ਚ ਨਹੀਂ ਲਿਆ ਸਕਦਾ। ਭਾਵ ਮੇਰੀ ਚੇਤੇ ਸ਼ਕਤੀ ਵੀ ਇੱਕ ਸੀਮਾ ਰੱਖਦੀ ਹੈ। ਤੇ ਤੈਨੂੰ ਗਾ ਰਹੇ ਨੇ ਅਸੰਖ ਅਨੰਤ ਬੇਸ਼ੁਮਾਰ ਹੇ ਪਰਿਪੂਰਨ ਪ੍ਰਮਾਤਮਾ। ਹੋਰ ਵੀ ਅਨੇਕਾਂ ਗਾ ਰਹੇ ਨੇ ਜੋ ਕੁਛ ਮੈਂ ਕਿਹਾ, ਇਸ ਤੋਂ ਇਲਾਵਾ ਵੀ ਤੈਨੂੰ ਗਾ ਰਹੇ ਨੇ ਜੋ ਮੇਰੇ ਚਿੱਤ ਵਿਚ ਨਹੀਂ ਆਉਂਦੇ। ਨਾਨਕ ਕਿਆ ਵਿਚਾਰੇ, ਮੈਂ ਇਹਨਾਂ ਸਾਰੇ ਗਾਉਣ ਵਾਲਿਆਂ ਦੀ ਕੀ ਵਿਚਾਰ ਕਰਾਂ? ਕਿਉਂਕਿ ਸਾਰੇ ਦੇ ਸਾਰੇ ਮੇਰੇ ਚੇਤੇ ਸ਼ਕਤੀ ਦੇ ਅੰਦਰ ਨਹੀਂ ਆਉਂਦੇ। ਮੈਂ ਸਾਰਿਆਂ ਦਾ ਚੇਤਾ ਨਹੀਂ ਕਰ ਸਕਦਾ, ਮੈਂ ਸਾਰਿਆਂ ਦੀ ਗਿਣਤੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਚੇਤੇ ਸ਼ਕਤੀ ਸੀਮਾ ਦੇ ਚ ਹੈ। ਹੇ ਪਰਿਪੂਰਨ ਪ੍ਰਮਾਤਮਾ, ਅਨੰਤ ਤੈਨੂੰ ਗਾ ਰਹੇ ਨੇ ਜੋ ਮੇਰੇ ਚੇਤੇ ਤੋਂ ਪਰੇ ਨੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਉਹੀ ਪ੍ਰਮਾਤਮਾ ਸੱਚਾ ਹੈ, ਸਦੀਵੀ ਹੈ, ਹਮੇਸ਼ਾ ਹੈ, ਤੇ ਉਸ ਦੀ ਵਡਿਆਈ ਵੀ ਸੱਚੀ ਹੈ, ਮਹਾਨ ਹੈ, ਹੈ ਵੀ, ਉਹ ਹੁਣ ਵੀ ਹੈ। ਐਸਾ ਨਹੀਂ ਕਿ ਹੋ ਗੁਜ਼ਰਿਆ, ਨਹੀਂ, ਉਹ ਹੁਣ ਵੀ ਹੈ। ਜਿਸ ਦੀ ਵਡਿਆਈ ਸੱਚੀ ਹੈ, ਜੋ ਸੱਚਾ ਹੈ, ਜੋ ਸਦੀਵੀ ਹੈ, ਹਮੇਸ਼ਾ ਹੈ, ਨੈਚਲ ਹੈ, ਮਾਲਕ ਹੈ, ਹੈ ਵੀ, ਉਹ ਹੁਣ ਵੀ ਹੈ। ਉਹ ਸੀ, ਅਗਾਂ ਵੀ ਹੋਵੇਗਾ, ਜਾਏ ਨਾ ਜਾ ਸੀ, ਉਹਦਾ ਜਨਮ ਨਹੀਂ ਹੈ ਤੇ ਉਹਨੇ ਜਾਣਾ ਵੀ ਨਹੀਂ, ਉਹਨੇ ਮਰਨਾ ਵੀ ਨਹੀਂ। ਜਾਏ ਨਾ ਜਾਸੀ, ਜੋ ਜਨਮ ਤੇ ਮਰਨ ਦੇ ਚ ਨਹੀਂ ਹੈ। ਰਚਨਾ ਜਿਨ ਰਚਾਈ, ਜਿਸਨੇ ਸਾਰੀ ਰਚਨਾ ਰਚਾਈ ਹੈ, ਉਹ ਹੁਣ ਵੀ ਹੈ, ਜਨਮ ਤੇ ਮਰਨ ਦੇ ਚ ਨਹੀਂ ਹੈ, ਉਹ ਮਾਲਕ ਹੈ, ਉਹਦੀ ਮਹਿਮਾ ਸੱਚੀ ਹੈ। ਰੰਗੀ ਰੰਗੀ ਭਾਤੀ ਕਰ ਜਿਨ ਸੀ ਮਾਇਆ ਜਿਨ ਉਪਾਈ। ਤਰ੍ਹਾਂ ਤਰ੍ਹਾਂ ਦੇ ਰੰਗ ਦੀਆਂ ਜਿਨਸਾਂ ਜਿਸਨੇ ਆਪਣੀ ਪੈਦਾ ਕੀਤੀ ਹੋਈ ਪ੍ਰਕਿਰਤੀ ਦੁਆਰਾ ਬਣਾਈਆਂ ਨੇ, ਉਪਾਈਆਂ ਨੇ, ਉਹ ਪਰਿਪੂਰਨ ਪ੍ਰਮਾਤਮਾ ਜਨਮ ਤੇ ਮਰਨ ਤੋਂ ਰਹਿਤ ਹੈ, ਨੈਚਲ ਹੈ ਤੇ ਕਾਇਮ ਹੈ। ਉਸਨੇ ਆਪਣੀ ਮਾਇਆ ਦੁਆਰਾ ਤਰ੍ਹਾਂ ਤਰ੍ਹਾਂ ਦੇ ਰੰਗ ਦੀਆਂ ਜਿਨਸਾਂ ਬਣਾ ਕੇ ਧਰ ਦਿੱਤੀਆਂ ਨੇ। ਕਰ ਕਰ ਵੇਖੇ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਕੁਛ ਉਸਨੇ ਬਣਾਇਆ ਕਰ ਕਰਕੇ ਉਹਨਾਂ ਨੂੰ ਵੇਖਦਾ ਪਿਆ, ਬਣਾ ਬਣਾ ਕੇ ਉਹਨਾਂ ਨੂੰ ਵੇਖਦਾ ਪਿਆ, ਜਿਵੇਂ ਉਸਦੀ ਵਡਿਆਈ, ਜਿਵੇਂ ਉਸਦੀ ਰਜ਼ਾ ਹੈ, ਜਿਵੇਂ ਉਸਦੀ ਮਰਜ਼ੀ ਹੈ, ਉਸ ਢੰਗ ਨਾਲ ਇਹਨਾਂ ਜੀਵਾਂ ਦੇ ਉੱਤੇ ਆਪਣੀ ਦ੍ਰਿਸ਼ਟੀ ਮਾਰ ਰਿਹਾ, ਵੇਖ ਰਿਹਾ ਆਪਣੇ ਬਣੇ ਹੋਏ ਜਗਤ ਨੂੰ, ਭਾਵ ਸੰਭਾਲ ਕਰ ਰਿਹਾ ਆਪਣੀ ਸਾਜੀ ਬਣਾਈ ਹੋਈ ਇਸ ਪ੍ਰਕਿਰਤੀ ਦਾ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾ। ਜੋ ਕੁਛ ਉਸ ਨੂੰ ਭਾਵਦਾ ਹੈ ਉਹੀ ਉਹ ਕਰਦਾ ਹੈ। ਹੁਕਮ ਕਰਕੇ ਉਹਦੇ ਭਾਣੇ ਨੂੰ ਮੋੜਿਆ ਨਹੀਂ ਜਾ ਸਕਦਾ। ਕੋਈ ਇਹ ਨਹੀਂ ਆਖ ਸਕਦਾ, ਹੇ ਪ੍ਰਮਾਤਮਾ ਤੂੰ ਇਹ ਨਾ ਕਰ, ਇਹ ਕਰ। ਉਸ ਦੇ ਉੱਤੇ ਹੁਕਮ ਨਹੀਂ ਚੱਲ ਸਕਦਾ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚਲੇ ਅਰਦਾਸ। ਹੁਕਮ ਕਰਕੇ ਅਸੀਂ ਉਸ ਨੂੰ ਉਸਦੀ ਕਿਰਤ ਤੋਂ ਰੋਕ ਨਹੀਂ ਸਕਦੇ। ਅਰਦਾਸ ਕਰ ਸਕਦੇ ਹਾਂ, ਜੋਦੜੀ ਕਰ ਸਕਦੇ ਹਾਂ, ਪ੍ਰਾਰਥਨਾ ਕਰਕੇ ਉਸ ਨਾਲ ਜੁੜ ਸਕਦੇ ਹਾਂ, ਹੁਕਮ ਕਰਕੇ ਉਸ ਨੂੰ ਰੋਕ ਨਹੀਂ ਸਕਦੇ। ਆਖਲੀਆਂ ਪੰਕਤੀਆਂ, ਸੋ ਪਾਤਸ਼ਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਜੋ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਮਾਲਕ ਹੈ, ਉਹਦਾ ਆਨੰਦ ਮਾਣਨ ਲਈ, ਉਹਦੀ ਪ੍ਰਾਪਤੀ ਲਈ, ਹੇ ਜਗਤ ਦੇ ਜੀਵੋ, ਇੱਕੋ ਇੱਕ ਸਾਧਨ ਹੈ ਨਾਨਕ ਰਹਿਣ ਰਜਾਈ, ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਬਾਣੇ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ, ਇਸ ਤੋਂ ਇਲਾਵਾ ਉਸ ਨਾਲ ਜੁੜਨ ਦਾ ਹੋਰ ਕੋਈ ਵਸੀਲਾ ਨਹੀਂ, ਹੋਰ ਕੋਈ ਤਰੀਕਾ ਨਹੀਂ। ਤੋ ਸੋਧਰ ਦੀ ਇਸ ਮਹਾਨ ਪੌੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਅਨੰਤ ਪਸਾਰਾ ਜੋ ਤੇਰਾ ਕੀਤਾ ਹੋਇਆ, ਤੈਨੂੰ ਗਾ ਰਿਹਾ, ਤੇਰੀ ਸਿਫਤ ਤੋਂ ਸਲਾਹ ਕਰ ਰਿਹਾ, ਤੇ ਤੇਰੀ ਸਿਫਤ ਤੋਂ ਸਲਾਹ ਵਿੱਚ ਸਰਮੋਰ ਹੈ ਸੰਗੀਤ ਗੀਤ ਨਾਦ। ਔਰ ਹੇ ਪਰਿਪੂਰਨ ਪਰਮਾਤਮਾ, ਗਾਇਣ ਕਰਨ ਦਾ ਫਲ ਹੈ, ਤੇਰੀ ਪ੍ਰਾਪਤੀ ਦਾ ਵਾਸਤਵਿਕ ਢੰਗ ਹੈ ਕਿ ਤੇਰੀ ਰਜ਼ਾ ਵਿੱਚ ਰਹਿਣਾ। ਤੇ ਜੋ ਰਜ਼ਾ ਵਿੱਚ ਰਹਿ ਰਿਹਾ ਹੈ ਉਹਨੂੰ ਫਲ ਦੀ ਪ੍ਰਾਪਤੀ ਹੈ, ਜੋ ਰਜ਼ਾ ਵਿੱਚ ਰਹਿ ਰਿਹਾ ਹੈ ਉਹਨੂੰ ਰਾਜ਼ਕ ਰਹੀਮ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਮੂਲ ਗੱਲ ਸਾਰੇ ਦਾ ਸਾਰਾ ਪ੍ਰਾਕਿਰਤਿਕ ਮੰਡਲ ਹੇ ਪਰਮਾਤਮਾ ਤੈਨੂੰ ਗਾ ਰਿਹਾ ਹੈ, ਹੇ ਜੀਵ ਤੂੰ ਵੀ ਉਸ ਨੂੰ ਗਾ ਔਰ ਉਸ ਦੀ ਰਜ਼ਾ ਵਿੱਚ ਰਹਿ, ਉਸ ਦੇ ਅੱਗੋਂ ਹੁਕਮ ਨਾ ਕਰ, ਉਸ ਦੇ ਅੱਗੋਂ ਪ੍ਰਾਰਥਨਾ ਕਰ, ਉਸ ਦੇ ਅੱਗੋਂ ਅਰਦਾਸ ਕਰ, ਜੋਦੜੀ ਕਰ।